ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਰਬ ਕਲਾ ਸਮਰੱਥ, ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਸਨਮਾਨਯੋਗ ਸਾਧ ਸੰਗਤ ਜੀ, ਅੱਜ ਦੇ ਪ੍ਰਸੰਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਸੁਖਮਣੀ ਸਾਹਿਬ ਬਾਣੀ ਵਿੱਚ ਇਹ ਬਚਨ ਉਚਾਰੇ ਹਨ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 294 ਅੰਗ 'ਤੇ ਇਹ 23 ਨੰਬਰ ਅਸ਼ਟਪਦੀ ਦੇ ਅਖੀਰਲੇ 4 ਅੰਕ ਅੱਜ ਵਿਚਾਰਾਂਗੇ। ਜਿਵੇਂ ਕਿ ਇਸ ਅਸ਼ਟਪਦੀ ਦੇ ਸ਼ਲੋਕ ਵਿੱਚ ਗਿਆਨ ਦੀ ਚਰਚਾ ਹੈ ਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਜਿਨ੍ਹਾਂ ਦੀਆਂ ਅੱਖਾਂ ਵਿੱਚ ਪੂਰੇ ਗੁਰੂ ਨੇ ਸੁਰਮਾ ਪਾ ਦਿੱਤਾ, ਸਿਮਰਨ ਦਾ ਨਾਮ ਦਾ ਸੁਰਮਾ ਪਾਇਆ, ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਵੈਸੇ ਵੀ ਇਸ ਜਗਤ ਵਿੱਚ ਸਿਰਫ ਜੋ ਕੁਝ ਸਾਨੂੰ ਦਿਸਦਾ, ਇਸ ਤੋਂ ਬਿਨਾਂ ਵੀ ਬਹੁਤ ਕੁਝ ਗੁਰਬਾਣੀ ਨੇ ਦੱਸਿਆ, ਜੋ ਇਹਨਾਂ ਖਾਕ ਦੀਆਂ ਬਣੀਆਂ ਹੋਈਆਂ ਅੱਖਾਂ ਦੀ ਪਕੜ ਵਿੱਚ ਨਹੀਂ ਆਉਂਦਾ। ਇਹਨਾਂ ਨਾਲ ਜੋ ਦੇਖੀਦਾ, ਇਹਦੀ ਸੀਮਾ ਹੈ, ਇਹਦੀ ਹੱਦ ਹੈ, ਫਿਰ ਇਹਦੀ ਵਿਆਖਿਆ ਹੋ ਸਕਦੀ ਹੈ, ਇਹਨੂੰ ਮਿਣਿਆ ਜਾ ਸਕਦਾ, ਇਹਨੂੰ ਤੋਲਿਆ ਜਾ ਸਕਦਾ ਹੈ, ਪਰ ਜਿੱਥੇ ਇਹਨਾਂ ਅੱਖਾਂ ਤੋਂ ਬਿਨਾਂ, ਜਿਹਨੂੰ ਹਜ਼ੂਰ ਕਹਿੰਦੇ ਨੇ ਅੱਖੀਂ ਬਾਜੋਂ ਦੇਖਣਾ, ਇਹਨਾਂ ਤੋਂ ਬਿਨਾਂ ਜਿਹਨੂੰ ਸਤਿਗੁਰੂ ਨੇ ਇੱਕ ਅੰਤਰਗਤ ਤੀਰਥ ਮਲ ਨਾਓ ਅੰਦਰਲਾ ਨੇਤਰ ਦੱਸਿਆ, ਜਿਨ੍ਹਾਂ ਦਾ ਉਹ ਖੁੱਲ ਗਿਆ ਉਹਨਾਂ ਨੂੰ ਜਾਗ ਆ ਗਿਆ। ਤੇ ਫਿਰ ਜਿਸ ਦੁਨੀਆ ਨੂੰ ਅਸੀਂ ਹੁਣ ਤੱਕ ਵੇਖਿਆ, ਜਿਸ ਦੁਨੀਆ ਅਸੀਂ ਹੁਣ ਤੱਕ ਵਿਚਰੇ ਹਾਂ ਤੇ ਉਹਦੀਆਂ ਵਿਆਖਿਆਵਾਂ ਸਿੱਖੀਆਂ, ਜਿਸ ਦੁਨੀਆ ਨੂੰ ਹੁਣ ਤੱਕ ਮਾਣਿਆ ਹੈ, ਭੋਗਿਆ ਹੈ, ਵੇਖਿਆ ਹੈ, ਪਰਖਿਆ ਹੈ, ਜਿਸ ਆਦਮੀ ਦੀ ਇਹ ਅੱਖ ਗੁਰੂ ਕਿਰਪਾ ਕਰਕੇ ਅੰਦਰੋਂ ਖੋਲ ਦਿੰਦਾ ਤੇ ਉਹਦੀ ਜ਼ਿੰਦਗੀ ਵਿੱਚ ਇੱਕ ਨਵੀਂ ਜਾਗ ਆਉਂਦੀ ਹੈ ਤੇ ਉਹ ਇਸ ਦੁਨੀਆ ਤੋਂ ਬਿਨਾਂ ਇੱਥੇ ਹੀ ਇੱਕ ਨਵੀਂ ਦੁਨੀਆ ਵੇਖ, ਜਾਂ ਇਉਂ ਕਹੋ ਦ੍ਰਿਸ਼ਟੀ ਬਦਲੀ ਤੇ ਸ੍ਰਿਸ਼ਟੀ ਨਾਲ ਹੀ ਬਦਲ ਗਏ। ਦੋ ਚੀਜ਼ਾਂ, ਸ੍ਰਿਸ਼ਟੀ ਦਾ ਅਰਥ ਆ ਜੋ ਕੁਝ ਸਾਨੂੰ ਦਿਸ ਰਿਹਾ, ਜਿਵੇਂ ਦੀ ਸਾਡੀ ਦ੍ਰਿਸ਼ਟੀ ਬਣਦੀ ਨਾਲ ਹੀ ਇਹ ਬਦਲ ਗਿਆ ਸਾਰਾ ਸੰਸਾਰ ਉਹੀ, ਪਰ ਦ੍ਰਿਸ਼ਟੀ ਬਦਲਣ ਨਾਲ ਸੰਸਾਰ ਹੀ ਸਾਰਾ ਬਦਲ ਗਿਆ। ਤੇ ਦ੍ਰਿਸ਼ਟੀ ਜਿੰਨਾ ਚਿਰ ਨਹੀਂ ਬਦਲਦੀ, ਭਾਵੇਂ ਉਸ ਬੰਦੇ ਨੂੰ ਤੁਸੀਂ ਸਵਰਗ ਦੇ ਸੁਪਨੇ ਦਵਾਓ, ਉਹਨੂੰ ਸੱਚਖੰਡ ਦੀ ਵਿਆਖਿਆ ਸੁਣਾਓ, ਜੋ ਮਰਜ਼ੀ ਉਹ ਕਹਿ ਲਵੇ ਮੈਂ ਪ੍ਰਾਪਤ ਕਰ ਲਿਆ, ਜਿੰਨਾ ਚਿਰ ਦ੍ਰਿਸ਼ਟੀ ਨਹੀਂ ਬਦਲਦੀ ਉਹਨਾਂ ਚਿਰ ਕੁਝ ਵੀ ਨਹੀਂ ਬਦਲਦਾ। ਦ੍ਰਿਸ਼ਟੀ ਨੂੰ ਬਦਲਣਾ ਹੀ ਧਰਮ ਦੀ ਸਾਧਨਾ। ਸਤਿਗੁਰੂ ਨੇ ਬਾਣੀ ਵਿੱਚ ਇਹਦੇ 'ਤੇ ਜ਼ੋਰ ਦਿੱਤਾ, ਆਪਣੀ ਦ੍ਰਿਸ਼ਟੀ ਨੂੰ ਬਦਲ। ਦ੍ਰਿਸ਼ਟੀ ਦਾ ਮਤਲਬ ਤੇਰੀ ਹੋਂਦ ਵਿੱਚ ਤਬਦੀਲੀ ਆਉਣੀ ਚਾਹੀਦੀ, ਤੇਰੀ ਸੋਚ ਬਦਲਣੀ ਚਾਹੀਦੀ ਹੈ। ਤਿੰਨ ਥਾਵਾਂ 'ਤੇ ਅਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹਾਂ, ਬਦਲ ਸਕਦੇ ਹਾਂ। ਉਹ ਤਿੰਨ ਚੀਜ਼ਾਂ ਨੇ, ਇੱਕ ਕਰਮ, ਵਿਚਾਰ ਤੇ ਭਾਵ। ਪਹਿਲਾਂ ਅਸੀਂ ਕਰਮ ਬਦਲਾਂਗੇ ਆਪਣੇ, ਜੇ ਕਿਸੇ ਨੇ ਆਪਣੇ ਜੀਵਨ ਨੂੰ ਬਦਲਣਾ ਤਾਂ ਇੱਥੋਂ ਸ਼ੁਰੂ ਹੁੰਦਾ। ਪਹਿਲਾਂ ਸਾਨੂੰ ਕਰਮ ਬਦਲਣੇ ਪੈਣਗੇ। ਕਰਮ ਦਾ ਮਤਲਬ ਜੋ ਸਰੀਰ ਨਾਲ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਤਬਦੀਲ ਕਰਨਾ ਪਏਗਾ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਜਦੋਂ ਹੱਥਾਂ ਨਾਲ ਕਰਨ ਵਾਲਾ ਕੰਮ ਬਦਲ ਗਿਆ, ਕੰਮ ਕਰਨ ਵਿੱਚ ਫਰਕ ਪੈ ਗਿਆ ਇਸ ਮਨੁੱਖ ਦੇ। ਤੁਸੀਂ ਕਦੀ ਵੇਖਣਾ, ਜਿਵੇਂ ਦਾ ਮਨੁੱਖ ਦਾ ਸੁਭਾਅ ਹੈ 10 ਆਦਮੀ ਕੰਮ ਕਰ ਰਹੇ ਨੇ, ਉਹਨਾਂ ਦੇ ਕੰਮ ਕਰਨ ਦੀ ਵਿਧੀ ਵੱਖਰੀ ਹੋਵੇਗੀ। ਛੋਟਾ ਜਿਹਾ ਉਦਾਹਰਣ ਦਿਆਂ, 10 ਆਦਮੀ ਲਿਖ ਰਹੇ ਨੇ, 10 ਦੀ ਲਿਖਾਈ ਇੱਕੋ ਜਿਹੀ ਨਹੀਂ। ਅੰਦਰਲੇ ਦੇ ਹਿਸਾਬ ਨਾਲ ਅੱਖਰ ਬਦਲ ਜਾਂਦੇ ਨੇ। ਸੁਭਾਅ ਦੇ ਮੁਤਾਬਕ 10 ਆਦਮੀ ਭਾਂਡੇ ਮਾਂਜ ਰਹੇ ਨੇ, ਉਹਨਾਂ ਦੇ ਭਾਂਡੇ ਮਾਂਜਣ ਦੀ ਵਿਧੀ ਵੱਖਰੀ ਹੈ। ਇੱਕ ਉਹਨਾਂ ਨੂੰ ਚੁੱਕ ਚੁੱਕ ਕੇ ਸਿੱਟ ਰਿਹਾ, ਇੱਕ ਉਹਨਾਂ ਨੂੰ ਬੜੀ ਸਹਿਜ ਨਾਲ ਰੱਖਦਾ ਪਿਆ। ਕਰਮ ਵਿੱਚ ਤਬਦੀਲੀ ਹੈ ਬੜੀ। ਸਭ ਤੋਂ ਪਹਿਲਾਂ ਮਨੁੱਖ ਦਾ ਕਰਮ ਬਦਲਦਾ। ਹੁਣ ਇਹ ਆਪਣੀ ਮਰਜ਼ੀ, ਅਸੀਂ ਕਿੱਧਰੋਂ ਬਦਲ ਸਕਦੇ ਹਾਂ, ਸਾਡੇ 'ਤੇ ਖੜਾ ਹੈ ਇਸ ਕਿੱਧਰੋਂ ਸ਼ੁਰੂ ਕਰਨਾ। ਕਈ ਐਸੇ ਸੱਜਣ ਨੇ ਜਿਹੜੇ ਵਿਚਾਰਾਂ ਨੂੰ ਪਹਿਲਾਂ ਬਦਲ ਲੈਂਦੇ ਨੇ, ਕਰਮ ਆਪੇ ਬਦਲ ਜਾਂਦੇ ਨੇ। ਕਈ ਐਸੇ ਨੇ ਜਿਹੜੇ ਆਪਣੇ ਹਿਰਦੇ ਨੂੰ ਬਦਲ ਲੈਂਦੇ ਨੇ, ਵਿਚਾਰ ਆਪੇ ਬਦਲ ਜਾਂਦੇ ਨੇ, ਕਰਮ ਆਪੇ ਬਦਲ ਜਾਂਦੇ, ਜੜ ਨੂੰ ਬਦਲ ਲੈਂਦੇ ਨੇ। ਪਰ ਆਮ ਤੌਰ 'ਤੇ ਸਤਿਗੁਰੂ ਨੇ ਕਿਹਾ ਵੀ ਕਰ ਹਰ ਕਰਮ ਸਰਵਣ ਹਰ ਕਥਾ, ਚਰਨ ਚਲੋ ਮਾਰਗ ਗੋਬਿੰਦ, ਪੈਰ ਪੈਰਾਂ ਨਾਲ ਸਿੱਧੇ ਰਾਹ 'ਤੇ ਤੁਰ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਰਸਨਾ ਨਾਲ ਜਪਣਾ ਵੀ ਇੱਕ ਕਰਮ ਹੈ, ਇਹਦੇ ਨਾਲ ਨਾਮ ਜਪ ਬਾਣੀ ਪੜ, ਰਸਨਾ ਨਾਲ ਸਿਮਰਨ ਕਰਨਾ ਇਹ ਇੱਕ ਕਰਮ ਹੈ। ਇਹ ਜਿਨ੍ਹਾਂ ਦੇ ਕਰਮ ਬਦਲ ਗਏ ਉਹਨਾਂ ਦਾ ਬਹੁਤ ਕੁਝ ਬਦਲ ਗਿਆ, ਫਿਰ ਅੱਗੇ ਉਹਨਾਂ ਦੇ ਵਿਚਾਰ ਬਦਲ ਜਾਣਗੇ, ਖਿਆਲਾਂ ਵਿੱਚ ਤਬਦੀਲੀ ਆ ਜਾਏਗੀ, ਸੋਚਣੀ ਵਿੱਚ ਫਰਕ ਪੈ ਜਾਏਗਾ। ਤੇ ਜਦੋਂ ਇਹ ਦੋਵੇਂ ਚੀਜ਼ਾਂ ਬਦਲ ਗਈਆਂ, ਫਿਰ ਤੀਸਰੀ ਹੈ ਭਾਵਨਾ ਵਿੱਚ ਤਬਦੀਲੀ, ਨੀਅਤ ਵਿੱਚ, ਜੋ ਸਾਡੇ ਡੂੰਘੇ ਥਾਂ 'ਤੇ ਵੱਸਦੀ। ਕਈ ਵਾਰੀ ਵੱਧੇ ਰੁੱਝੇ ਅਸੀਂ ਕਰਮ ਠੀਕ ਕਰੀ ਜਾਂਦੇ ਹਾਂ, ਵਿਚਾਰਾਂ ਵੀ ਠੀਕ ਕਰੀ ਜਾਂਦੇ ਹਾਂ, ਬੋਲਦੇ ਵੀ ਠੀਕ ਹਾਂ, ਪਰ ਅੰਦਰ ਸਾਡੇ ਜਿਹੜੀ ਗਹਿਰੇ ਥਾਂ 'ਤੇ ਨੀਅਤ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ ਨੀਅਤੀ, ਜਿਹਨੂੰ ਅੰਦਰ ਦਾ ਸੁਭਾਅ ਕਹਿੰਦੇ ਨੇ। ਸੁਭਾਅ ਦੋ ਤਰ੍ਹਾਂ ਦਾ, ਇੱਕ ਬਾਰ ਬਾਰ ਸੁਭਾਅ ਰਹਿੰਦਾ, ਇੱਕ ਸਾਡੇ ਡੂੰਘੇ ਥਾਂ 'ਤੇ ਸੁਭਾਅ, ਉਹਦੇ ਹੀ ਫਿਰ ਤਬਦੀਲੀ ਆਵੇ ਅਤੇ ਤਾਂ ਸਾਰਾ ਜੀਵਨ ਬਦਲਦਾ। ਇਸ ਕਰਕੇ ਇਹਨੂੰ ਬਦਲਣਾ, ਜਿਨ੍ਹਾਂ ਦੀਆਂ ਅੱਖਾਂ ਵਿੱਚ ਗਿਆਨ ਅੰਜਨ ਗੁਰਦੀਆ, ਗੁਰੂ ਪੂਰੇ ਨੇ ਗਿਆਨ ਦਾ ਸੁਰਮਾ ਪਾਇਆ, ਉਹਨਾਂ ਦੀ ਦ੍ਰਿਸ਼ਟੀ ਬਦਲ ਗਈ, ਅਤੇ ਦ੍ਰਿਸ਼ਟੀ ਬਦਲਦਿਆਂ ਸਾਰ ਜਿੱਧਰ ਉਹ ਵੇਖਦੇ ਨੇ ਉਹ ਸਾਰਾ ਕੁਝ ਬਦਲਿਆ ਬਦਲਿਆ ਨਜ਼ਰ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਇਹਦੇ ਬਹੁਤ ਹੀ ਫੈਸਲਾ ਕੁਨ ਇੱਕ ਉਦਾਹਰਣਾ ਦਿੰਦੇ ਨੇ, ਕਹਿੰਦੇ ਮੇਰੇ ਮਨ ਜਿਨੇ ਆਪਣਾ ਭਰਮ ਗਵਾਤਾ, ਤਿਸ ਕੈ ਭਾਣੇ ਕੋਏ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਦ੍ਰਿਸ਼ਟੀ ਬਦਲ ਗਈ, ਸਾਰਾ ਕੁਝ ਬਦਲ ਗਿਆ। ਹਜ਼ੂਰ ਕਹਿੰਦੇ ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ। ਇੱਕ ਆਦਮੀ ਸੁਖੀ ਹੈ, ਇੱਕ ਘਰ ਵਿੱਚ ਖੁਸ਼ੀ, ਉਹ ਕਹਿੰਦੇ ਚੰਦਰਮਾ ਵੀ ਖੁਸ਼ ਹੈ, ਸੂਰਜ ਵੀ ਖੁਸ਼ ਹੈ, ਸਾਰਾ ਜਗਤ ਖੁਸ਼ ਹੈ, ਕਿਉਂਕਿ ਉਹਦੇ ਅੰਦਰ ਖੁਸ਼ੀ ਹੈ। ਇੱਕ ਆਦਮੀ ਰੋਗ ਗ੍ਰਸਤ ਹੈ, ਉਹਨੂੰ ਸੂਰਜ ਚੰਦਰਮਾ ਤਾਰੇ ਸਿਆਰੇ ਧਰਤੀ ਤੁਰਦੇ ਹੋਏ ਜੀਵ ਵੀ ਰੋਗੀ ਲੱਗਦੇ ਨੇ, ਉਹਦੇ ਕਰਕੇ ਲੱਗਦੇ ਨੇ, ਉਹ ਇਸ ਤਰ੍ਹਾਂ ਦੇ ਹੈ ਨਹੀਂ, ਵੇਖਣ ਵਸਤ ਕਰਕੇ ਲੱਗਦੇ। ਇਸ ਕਰਕੇ ਸਾਹਿਬ ਕਹਿੰਦੇ ਸੁਖੀ ਹੈ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਕਰਨ ਕਰਾਵਣ ਹਾਰ ਸੁਆਮੀ, ਆਪਣ ਹਾਥ ਸੰਜੋਗੀ। ਇਸ ਤਰ੍ਹਾਂ ਜਿਨ੍ਹਾਂ ਦੀ ਕਹਿੰਦੇ ਦ੍ਰਿਸ਼ਟੀ ਬਦਲੀ ਨਾ, ਸੰਸਾਰ ਹੀ ਉਹਨਾਂ ਦਾ ਸਾਰਾ ਬਦਲ ਗਿਆ। ਔਰ ਮੈਂ ਇੱਕ ਦੋ ਉਦਾਹਰਨਾਂ ਹੋਰ ਦਿਆਂਗਾ ਅਖਰੀ ਅਰਥ ਕਰਨ ਤੋਂ ਪਹਿਲਾਂ। ਇਹ ਦੋ ਪ੍ਰਕਾਰ ਦੀ ਦੁਨੀਆ ਸਾਡੇ ਸਾਹਮਣੇ ਹੈ, ਤੇ ਇਹਦੀ ਸਮਝ ਸਾਨੂੰ ਆ ਜਾਏਗੀ ਜੇ ਇੱਕ ਉਦਾਹਰਨ ਮੈਂ ਆਪ ਜੀ ਨਾਲ ਸਾਂਝੀ ਕਰਾਂ ਤੇ ਆਪ ਜੀ ਧਿਆਨ ਨਾਲ ਸਮਝੋਗੇ। ਤੁਸੀਂ ਕਦੀ ਵੇਖਣਾ, ਜਦੋਂ ਅਸੀਂ ਜਾਗਨੇ ਹਾਂ ਤੇ ਸਾਡਾ ਇਸ ਸੰਸਾਰ ਨਾਲ ਸੰਬੰਧ ਹੁੰਦਾ, ਸਾਡਾ ਪਰਿਵਾਰ, ਮਿੱਤਰ, ਮਕਾਨ, ਘਰ, ਦੁਕਾਨ ਸਾਡੇ ਸਾਹਮਣੇ, ਇਸ ਜਗਤ ਵਿੱਚ ਵਿਚਰਦਾ ਸਾਡਾ ਮਨ। ਪਰ ਤੁਸੀਂ ਵੇਖਣਾ, ਸ਼ਾਮ ਨੂੰ ਜਦੋਂ ਆਦਮੀ ਰਾਤ ਨੂੰ ਆਰਾਮ ਕਰਨ ਲੱਗਦਾ, ਨੀਂਦ ਆਉਂਦਿਆਂ ਸਾਰ ਇਹ ਸੰਸਾਰ ਗਿਆ, ਉਸੇ ਵੇਲੇ ਖਤਮ ਹੋ ਗਿਆ, ਨੀਂਦ ਵਿੱਚ ਗਏ, ਆਪਣਾ ਵੀ ਪਤਾ ਨਹੀਂ ਰਿਹਾ ਮੈਂ ਕੌਣ ਹਾਂ, ਮੈਂ ਕਿਹੜੇ ਪਰਿਵਾਰ ਵਿੱਚ ਹਾਂ, ਮੇਰੀ ਦੁਕਾਨ ਕਿਹੜੀ ਹੈ, ਮੈਂ ਕੌਣ ਹਾਂ, ਮੇਰਾ ਮਕਾਨ ਕਿੱਥੇ ਹੈ, ਸਭ ਗਵਾਚ ਗਏ। ਇੱਕ ਦੁਨੀਆ ਇੱਕਦਮ ਬੰਦ ਹੋ ਗਈ। ਇਹਨੂੰ ਕਹਿੰਦੇ ਨੇ ਇੱਕ ਦੁਨੀਆ ਬਦਲ ਗਈ, ਨੀਂਦ ਦੀ ਦੁਨੀਆ ਵਿੱਚ ਬੰਦਾ ਚਲਾ ਗਿਆ। ਹੁਣ ਨੀਂਦ ਵਿੱਚ ਜਾ ਕੇ ਅਗਲੀ ਦੁਨੀਆ ਚੱਲ ਪਈ, ਉੱਥੇ ਸੁਪਨੇ ਸ਼ੁਰੂ ਹੋ ਗਏ। ਇਹ ਪਰਿਵਾਰ ਪਿੱਛੇ ਰਹਿ ਗਿਆ, ਇਹ ਘਰ ਪਿੱਛੇ ਰਹਿ ਗਿਆ, ਨਵਾਂ ਘਰ ਕਿਤੇ ਜਾ ਲੱਭਿਆ, ਸੁਪਨੇ ਵਿੱਚ ਉੱਥੇ ਵਿਚਰਨ ਲੱਗ ਪਏ, ਸੁਪਨੇ ਵਿੱਚ ਉੱਥੇ ਵੇਖਣ ਲੱਗ ਪਏ, ਉਹ ਦੂਜੀ ਦੁਨੀਆ ਖੁੱਲ੍ਹ ਗਈ। ਸੁਪਨੇ ਦੇ ਅੰਦਰ ਕਈ ਕੁਝ ਵੇਖਿਆ, ਇੰਜ ਲੱਗਾ ਜਿਵੇਂ ਉਹ ਸੱਚ ਹੈ ਤੇ ਜਿਵੇਂ ਉਹ ਸੁਪਨਾ ਸੀ ਉਹ ਸੱਚ ਲੱਗਦਾ ਸੀ, ਪਰ ਹੈ ਉਹ ਝੂਠ ਸੀ। ਉਥੋਂ ਜਿਸ ਵੇਲੇ ਉਹ ਸੁਪਨਾ ਚੱਲਦਾ ਨਾ ਸਾਧ ਸੰਗਤ, ਤੇ ਉਹਦੇ ਵਿੱਚ ਜੇ ਕੋਈ ਦੁੱਖ ਭਰੀ ਘਟਨਾ ਸਾਡੇ ਸਾਹਮਣੇ ਆਉਂਦੀ ਤੇ ਉਹਦੇ ਨਾਲ ਸਰੀਰ ਸਾਰਾ ਕੰਬਦਾ। ਤੁਸੀਂ ਕਦੀ ਵੇਖਣਾ, ਸੁਪਨਾ ਜਦੋਂ ਆਉਂਦਾ ਤੇ ਉਹ ਸੁਪਨੇ ਦੇ ਅੰਦਰ ਧਿਆਨ ਦਿਓ, ਜੇ ਕਿਤੇ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਜਿਹੜੀ ਬੜੀ ਡਰਾਉਣੀ ਬੜੀ ਭਿਆਨਕ, ਸਾਨੂੰ ਕੋਈ ਆਦਮੀ ਮਾਰਨਾ ਚਾਹੁੰਦਾ ਸੁਪਨੇ ਵਿੱਚ, ਘੋਰ ਜੰਗਲ ਹੈ, ਉਹ ਪਿੱਛੇ ਤਲਵਾਰ ਲੈ ਕੇ ਲੱਗਾ ਹੈ ਤੇ ਮਨੁੱਖ ਭੱਜਦਾ ਜਾਂਦਾ ਸੁਪਨੇ ਵਿੱਚ, ਸਰੀਰ ਤੇ ਉਹਦਾ ਉੱਥੇ ਹੀ ਪਿਆ, ਪਰ ਉਹਦੇ ਅੰਦਰ ਇੱਕ ਦੁਨੀਆ ਚੱਲ ਰਹੀ, ਉਹ ਦੌੜਦਾ ਹੈ, ਭਾਵੇਂ ਕਿ ਸਰੀਰ ਉੱਥੇ ਹੈ ਪਰ ਸਰੀਰ ਨੂੰ ਪਸੀਨਾ ਆਈ ਜਾਂਦਾ, ਕੰਬੀ ਜਾਂਦਾ ਨਾਲ ਡਰ ਦੇ ਵਿੱਚ। ਉਸ ਸੁਪਨੇ ਵਿੱਚ ਘਬਰਾਉਂਦਾ ਹੈ ਤੇ ਸੁਪਨੇ ਵਿੱਚ ਉਹ ਜਿੰਨਾ ਮਰਜ਼ੀ ਯਤਨ ਕਰੇ ਕਿ ਮੈਂ ਇਸ ਬੰਦੇ ਦੀ ਤਲਵਾਰ ਤੋਂ ਬਚ ਜਾਵਾਂ ਤੇ ਮੇਰੀ ਇਹਦੇ ਤੋਂ ਜਾਨ ਛੁੱਟ ਜਾਏ, ਜਿੰਨਾ ਮਰਜ਼ੀ ਸੋਚੇ ਜਿੰਨਾ ਮਰਜ਼ੀ ਸਮਝੇ ਤੇ ਜਿੰਨਾ ਮਰਜ਼ੀ ਉਹ ਦੌੜੇ, ਸੁਪਨੇ ਵਿੱਚ ਉਹ ਛੁੱਟ ਨਹੀਂ ਸਕੇਗਾ ਕਦੇ। ਉਹਦਾ ਇੱਕੋ ਹੀ ਇਲਾਜ ਹੈ ਕਿ ਉਸ ਬੰਦੇ ਨੂੰ ਜਗਾ ਦਿੱਤਾ ਜਾਏ। ਜਿਉਂ ਹੀ ਜਾਗਦਾ ਤੇ ਉਹਦਾ ਸੁਪਨਾ ਟੁੱਟ ਗਿਆ, ਸੁਪਨਾ ਟੁੱਟਦਿਆਂ ਸਾਰ ਉਹਦਾ ਵਿਰੋਧੀ ਵੀ ਟੁੱਟ ਗਿਆ, ਨਾਲ ਹੀ ਖਤਮ ਹੋ ਗਿਆ। ਨਾ ਉੱਥੇ ਜੰਗਲ, ਨਾ ਮਾਰਨ ਵਾਲਾ, ਨਾ ਤਲਵਾਰ, ਕੁਝ ਵੀ ਨਹੀਂ ਰਿਹਾ। ਇਹ ਚੀਜ਼ਾਂ ਕਾਹਦੇ ਨਾਲ ਮਿਟੀਆਂ? ਸੁਪਨਾ ਟੁੱਟਣ ਨਾਲ, ਜਾਗ ਆਉਣ ਨਾਲ। ਜਿੱਥੇ ਅਸੀਂ ਸਾਧ ਸੰਗਤ ਦੀ ਭੱਜ ਰਹੇ ਹਾਂ ਨਾ ਜਿਸ ਦੁਨੀਆ ਵਿੱਚ, ਤੇ ਅਸੀਂ ਦੁਖੀ ਹਾਂ ਆਮ ਤੌਰ ਤੇ, ਸੰਸਾਰ ਇੱਕ ਦੂਜੇ ਤੋਂ ਦੁਖੀ, ਕੋਈ ਕਿਸੇ ਦੇ ਪਿੱਛੇ ਲੱਗਾ, ਕੋਈ ਕਿਸੇ ਦੇ ਪਿੱਛੇ, ਉਹ ਕਹਿੰਦਾ ਇਹਦੇ ਤੋਂ ਮੈਨੂੰ ਖਤਰਾ। ਅਸੀਂ ਦੌੜਦੇ ਜਾ ਰਹੇ ਹਾਂ ਤੇ ਸਾਰੀ ਉਮਰ ਹੋ ਗਈ ਸਾਨੂੰ ਇਹ ਯਤਨ ਕਰਦੇ ਹਾਂ ਵੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਈਏ, ਬਚਾ ਲਈਏ। ਹਰ ਇੱਕ ਆਦਮੀ ਕਾਹਦੇ ਵਾਸਤੇ ਕੰਮ ਕਰ ਰਿਹਾ? ਬਚਣ ਵਾਸਤੇ। ਅਸੀਂ ਬਚਾਵ ਦੀ ਖੋਜ ਕਰ ਰਹੇ ਹਾਂ। ਹਰ ਇੱਕ ਵਿਅਕਤੀ ਬਚਣਾ ਚਾਹੁੰਦਾ, ਪਹਿਲਾਂ ਆਪਣੇ ਧਨ ਨੂੰ ਬਚਾਉਣਾ ਚਾਹੁੰਦਾ, ਫਿਰ ਉਹ ਆਪਣੇ ਸਰੀਰ ਨੂੰ ਬਚਾਉਣਾ ਚਾਹੁੰਦਾ, ਫਿਰ ਉਹ ਆਪਣੀ ਇੱਜ਼ਤ ਨੂੰ, ਫਿਰ ਕਈ ਕੁਝ ਨੂੰ ਬਚਾਉਣ ਦੇ ਆਰ ਵਿੱਚ ਭੱਜਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਇਸ ਗੱਲ ਦੀ ਸਮਝ ਨਹੀਂ, ਇਸ ਸੁਪਨੇ ਵਿੱਚ ਤੂੰ ਬਚ ਨਹੀਂ ਸਕੇਗਾ, ਇੱਥੇ ਤੇਰਾ ਦੁੱਖ ਬਣੇ ਰਹਿਣਾ। ਤੂੰ ਕਦੋਂ ਬਚੇਗਾ? ਜਿਵੇਂ ਉਹ ਸੁਪਨੇ ਵਿੱਚ ਪਿਆ ਹੋਇਆ ਵਿਅਕਤੀ ਜਾਗਿਆ ਤੇ ਜਾਗਣ ਨਾਲ ਸਾਰਾ ਜੰਗਲ, ਤਲਵਾਰ, ਆਦਮੀ ਸਭ ਕੁਝ ਉੱਡ ਗਿਆ। ਇਸ ਦਿਸ ਦੇ ਸੰਸਾਰ ਵਿੱਚ ਜਿੱਥੇ ਸਾਡਾ ਮਨ ਸੰਸਾਰ ਦੀ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਜਦੋਂ ਪੂਰਾ ਗੁਰੂ ਸਾਨੂੰ ਫੜ ਕੇ ਹਿਲਾ ਕੇ ਗੁਰੂ ਕੇ ਸ਼ਬਦ ਰਾਹੀਂ ਇਹਦੇ ਵਿੱਚੋਂ ਜਗਾ ਦਿੰਦਾ ਨਾ, ਤੇ ਆਹ ਸੁਪਨਾ ਟੁੱਟ ਜਾਂਦਾ ਹੈ। ਜਿਸ ਸੁਪਨੇ ਵਿੱਚ ਹੁਣ ਅਸੀਂ ਬੈਠੇ ਹੋਏ, ਖਿਆਲ ਰੱਖ, ਹੁਣ ਵੀ ਚੱਲ ਰਿਹਾ ਸੁਪਨਾ ਜਿਹੜਾ, ਇਹਦੇ ਵਿੱਚ ਅਸੀਂ ਫਿਰ ਇਸ ਸੁਪਨੇ ਦੇ ਟੁੱਟਦਿਆਂ ਸਾਰ ਜਿਹੜਾ ਆ ਸਾਰੀ ਅਸ਼ਟਪਦੀ ਹੈ 23 ਨੰਬਰ, ਇਹ ਇੱਕ ਸੰਸਾਰਿਕ ਸੁਪਨੇ ਦੇ ਟੁੱਟੇ ਹੋਏ ਵਿਅਕਤੀ ਦੀ ਵਿਆਖਿਆ ਹੈ, ਜਿਹਦਾ ਸੰਸਾਰ ਦਾ ਸੁਪਨਾ ਟੁੱਟ ਗਿਆ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਪਨੇ ਜਿਉਂ ਸੰਸਾਰ, ਜਿਉਂ ਸੁਪਨਾ ਅਰ ਵੇਖਣਾ, ਐਸੇ ਜਗ ਕੋ ਜਾਣ। ਕਹਿੰਦੇ ਮਤ ਸਮਝੀ ਕਿ ਰਾਤ ਨੂੰ ਮੰਜੇ ਤੇ ਪਿਆ ਜਿਹੜਾ ਸੁਪਨਾ ਆਉਂਦਾ ਉਹ ਹੀ ਇਕੱਲਾ ਹੈ, ਨਹੀਂ। ਵੈਸੇ ਬੰਦਾ ਦੋ ਪ੍ਰਕਾਰ ਦੇ ਸੁਪਨੇ ਪ੍ਰਤੱਖ ਰੋਜ਼ ਲੈਂਦਾ, ਮੈਂ ਥੋੜ੍ਹੀ ਜਿਹੀ ਇਹਦੇ ਉੱਤੇ ਬੇਨਤੀ ਕਰਦਾ, ਇੱਕ ਨੀਂਦ ਵਿੱਚ ਤੇ ਇੱਕ ਜਾਗਦਿਆਂ। ਜਿਵੇਂ ਆਪਾਂ ਇੱਥੇ ਹੁਣ ਬੈਠੇ ਹਾਂ, ਕਥਾ ਚੱਲਦੀ, ਕੀਰਤਨ ਚੱਲਦਾ, ਵਿੱਚ ਇੱਕ ਖਿਆਲ ਆ ਜਾਂਦਾ, ਸੁਪਨਾ ਹੁੰਦਾ ਇੱਕਦਮ ਘਰ ਦਾ, ਮੈਂ ਘਰ ਜਾਣਾ। ਉਸ ਸੁਪਨੇ ਵਿੱਚ ਪਿਆ ਪਿਆ ਆਦਮੀ ਉਹਨੂੰ ਇੱਥੋਂ ਵਾਲਾ ਭੁੱਲ ਜਾਂਦਾ, ਉਸ ਖਿਆਲ ਵਿੱਚ ਸੌਂ ਜਾਂਦਾ, ਉਹਦਮ ਇੱਧਰੋਂ ਕਨੈਕਸ਼ਨ ਟੁੱਟ ਜਾਂਦਾ। ਉਹਨੂੰ ਪੁੱਛੋ ਹੁਣ ਕੀ ਬੋਲਿਆ ਜਾ ਰਿਹਾ ਸੀ, ਕਹਿੰਦਾ ਨਹੀਂ ਸਮਝ ਨਹੀਂ ਆਈ, ਪਤਾ ਨਹੀਂ ਲੱਗਾ। ਪਤਾ ਤਾਂ ਨਹੀਂ ਲੱਗਾ ਵੀ ਵਿੱਚੋਂ ਜਿਹੜਾ ਸੁਣਨ ਵਾਲਾ ਸੀ ਨਾ ਉਹ ਸੌਂ ਗਿਆ ਵਿਚਾਰਾਂ ਦੇ ਵਿੱਚ, ਉਹ ਘਰ ਚਲਾ ਗਿਆ। ਇਸ ਸੁਪਨੇ ਨੂੰ ਤੋੜਨ ਵਾਸਤੇ ਸਾਧਨਾ, ਇੱਕ ਸੁਪਨਾ ਰਾਤ ਦਾ, ਇੱਕ ਅਸੀਂ ਜਿਹੜੇ ਖਿਆਲਾਂ ਦੇ ਵਿੱਚ ਸੁਪਨੇ ਬਣਾਉਂਦੇ ਰਹਿੰਦੇ ਹਾਂ ਸਾਰਾ ਦਿਨ, ਜਿਹਨੂੰ ਸ਼ੇਖ ਚਿੱਲੀ ਦੇ ਮਹਿਲ ਕਹਿੰਦੇ, ਬਣਾਈ ਜਾਣੇ, ਸੋਚੀ ਜਾਣੇ, ਢਾਈ ਜਾਣੇ, ਫਿਰ ਬਣਾਈ ਜਾਣੇ, ਫਿਰ ਢਾਈ ਜਾਣੇ। ਇਹ ਸਾਰੇ ਮਹਿਲ ਅਸੀਂ ਬਣਾਉਂਦੇ ਜਾਂਦੇ ਹਾਂ, ਇਹ ਦੂਜੀ ਪ੍ਰਕਾਰ ਦੇ ਸੁਪਨੇ ਨੇ। ਤੇ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ, ਗੁਰੂ ਦੇ ਹੁਕਮ ਵਿੱਚ ਤੁਰੇ ਨੇ, ਸਤਿਗੁਰਾਂ ਦਾ ਹੁਕਮ ਮੰਨ ਕੇ ਜੀਵਨ ਵਿੱਚ ਖੋਜ ਕੀਤੀ ਹੈ, ਤੇ ਗੁਰੂ ਪੂਰੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਸੁਰਮਾ ਪਾ ਦਿੱਤਾ ਤੇ ਸਾਧ ਸੰਗਤ ਦੀ ਉਹਨਾਂ ਦਾ ਮਨ ਜਾਗ ਪਿਆ, ਮਨ ਜਾਗਿਆ। ਤੇ ਮਨ ਜਾਗੇ ਦੀ ਨਿਸ਼ਾਨੀ ਕੀ? ਭਾਈ ਸਾਹਿਬ ਭਾਈ ਸੰਤੋਖ ਸਿੰਘ ਇੱਕ ਬੜਾ ਪਿਆਰਾ ਫਿਕਰਾ ਲਿਖਦੇ, ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲਾਗੀ ਔਰ ਗੁਰਬਾਣੀ। ਇਹ ਨਿਸ਼ਾਨੀ ਹੈ ਵੀ ਸਾਡਾ ਮਨ ਜਾਗਣ ਦੇ ਨੇੜੇ ਆ ਰਿਹਾ ਹੈ। ਵਕਤ ਹੁੰਦਾ ਹੈ ਬਾਣੀ ਪੜ੍ਹਨ ਦਾ ਤੇ ਮਨ ਭੱਜਦਾ ਉਧਰ ਨੂੰ, ਫਿਰ ਦੌੜਦਾ ਹੈ, ਬਦਰ ਚੱਟੀ ਨਹੀਂ ਕਰਦਾ। ਇਹ ਜਾਗੇ ਮਨ ਦੀ ਨਿਸ਼ਾਨੀ ਹੈ, ਜਾਗੇ ਮਨ ਦੀ ਨਿਸ਼ਾਨੀ ਹੈ ਕਿ ਜਿਸ ਦੀ ਬਾਣੀ ਜਿਹੜੀ ਹੈ ਮਿੱਠੀ ਲੱਗਦੀ ਹੈ ਪੂਰੇ ਗੁਰੂ ਦੀ। ਇਸ ਕਰਕੇ ਕਹਿੰਦੇ ਜਿਉਂ ਜਿਉਂ ਮਨ ਜਾਗਦਾ ਹੈ ਤਿਉਂ ਤਿਉਂ ਗੁਰੂ ਦਾ ਉਪਦੇਸ਼ ਮਿੱਠਾ ਲੱਗਣ ਲੱਗ ਪੈਂਦਾ। ਤਾਂ ਇਸ ਸਾਰੀ ਅਸ਼ਟਪਦੀ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਜਾਗ ਪਏ ਇਸ ਸੰਸਾਰ ਤੋਂ, ਜਿਨ੍ਹਾਂ ਨੂੰ ਹੋਸ਼ ਆ ਗਈ, ਸੁੱਤੇ ਨਹੀਂ ਰਹੇ ਸਾਧ ਸੰਗਤ ਦੀ, ਉਹਨਾਂ ਦੀ ਅਵਸਥਾ ਇਸ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਚਾਰ ਅੰਕਾਂ ਵਿੱਚ ਕਰ ਰਹੇ ਨੇ। ਔਰ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਵਿਚਾਰਨ ਦਾ ਯਤਨ ਕਰਾਂਗੇ। ਜਿਉਂ ਹੀ ਉਹਨਾਂ ਦੀ ਦ੍ਰਿਸ਼ਟੀ ਖੁੱਲਦੀ ਏ, ਹਜ਼ੂਰ ਕਹਿੰਦੇ ਆਪ ਸਤ ਕੀਆ ਸਭ ਸਤ। ਹੁਣ ਤੱਕ ਤੇ ਇਹੀ ਵੇਖਿਆ ਸੀ, ਜਿੰਨੇ ਇੱਥੇ ਆਏ ਨੇ ਇੱਥੋਂ ਚਲੇ ਗਏ, ਜੋ ਕੁਝ ਬਣਿਆ ਉਹਨਾਂ ਦਾ ਖਾਤਮਾ ਹੋ ਗਿਆ, ਕਾਲ ਨੇ ਉਹਨਾਂ ਨੂੰ ਗ੍ਰਸ ਲਿਆ। ਪਰ ਜਦੋਂ ਉਸ ਪੂਰੇ ਸੱਚੇ ਸ਼ਬਦ ਦੇ ਨਾਲ ਸਾਂਝ ਪਾਈ, ਗੁਰੂ ਨੇ ਕਿਰਪਾ ਕਰ ਦਿੱਤੀ, ਉੱਥੋਂ ਪਤਾ ਲੱਗਾ ਵੀ ਨਹੀਂ, ਸੰਸਾਰ ਨਾਸ਼ਮਾਨ ਹੈ, ਜਿੱਥੇ ਉੱਥੇ ਇਹਨੂੰ ਬਣਾਉਣ ਵਾਲਾ ਨਾਸ਼ਮਾਨ ਨਹੀਂ ਹੈ। ਉਹ ਸਦਾ ਇੱਕ ਰਸ ਕਾਇਮ ਰਹਿੰਦਾ, ਨਾ ਘਟਦਾ। ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਘਾਟ ਹੈ ਨਾ ਬਾਦ ਹੈ, ਨਾ ਬਾਦ ਘਾਟ ਹੋਤ ਹੈ, ਜਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ। ਗੁਰੂ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਇਸ ਜ਼ਮੀਨ ਵਿੱਚ ਤੇ ਆਕਾਸ਼ ਦੇ ਵਿੱਚ ਸਮਸਤ ਸਾਰੇ ਪਾਸੇ ਇੱਕ ਜੋਤ ਸਮਾਈ ਹੋਈ ਹੈ, ਨਾ ਉਹ ਕਦੀ ਘਟਦੀ ਹੈ ਨਾ ਵੱਧਦੀ ਹੈ, ਇੱਕੋ ਰਸ ਲਗਾਤਾਰ ਨਿਰੰਤਰ ਕਾਇਮ ਰਹਿੰਦੀ ਹੈ। ਇਸ ਨੂੰ ਸਤਿਗੁਰੂ ਕਹਿੰਦੇ ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਇਹ ਸ਼ਬਦ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਨੇ, ਮਾਤਾ ਤ੍ਰਿਪਤਾ ਜੀ ਨੇ, ਜਦੋਂ ਕਈ ਦਿਨ ਅੰਦਰ ਮੰਜੇ ਤੇ ਲੇਟੇ ਰਹੇ, ਉੱਠੇ ਨਹੀਂ, ਖਾਣਾ ਪੀਣਾ ਸਵੀਕਾਰ ਨਾ ਕੀਤਾ, ਤੇ ਇੱਕ ਦਿਨ ਅੱਧੀ ਰਾਤ ਦੇ ਵਕਤ ਮਾਤਾ ਤ੍ਰਿਪਤਾ ਜੀ ਸੁੱਤੇ ਨਹੀਂ, ਧਿਆਨ ਸੀ ਪੁੱਤਰ ਵਿੱਚ, ਅੱਧੀ ਰਾਤ ਕੀ ਵੇਖਿਆ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਬੁੱਲ ਜਿਹੜੇ ਨੇ ਹਿੱਲਦੇ ਨੇ, ਜਿਵੇਂ ਕੁਝ ਬੋਲ ਰਹੇ ਨੇ, ਕੋਈ ਮੂੰਹ ਤੋਂ ਆਵਾਜ਼ ਆ ਰਹੀ। ਮਾਂ ਨੂੰ ਫਿਕਰ ਸੀ, ਉੱਠ ਕੇ ਕੋਲ ਚਲੇ ਗਏ, ਪੁੱਛਿਆ ਬੇਟਾ ਇਹ ਕੀ ਇਕੱਲੇ ਕਿਉਂ ਗੱਲਾਂ ਕਰੀ ਜਾਂਦੇ? ਹਜ਼ੂਰ ਨੇ ਕਿਹਾ ਇਕੱਲਾ ਨਹੀਂ ਕਰਦਾ, ਤੁਸੀਂ ਆਰਾਮ ਕਰੋ, ਮੈਂ ਕਿਸੇ ਨਾਲ ਗੱਲ ਪਿਆ ਕਰਨਾ। ਕਹਿੰਦੇ ਨਹੀਂ ਇੱਥੇ ਕੋਈ ਹੈ ਹੀ ਨਹੀਂ, ਕਿਹਦੇ ਨਾਲ ਬੋਲ ਰਹੇ ਹੋ? ਤੇ ਫਿਰ ਸਤਿਗੁਰੂ ਨੂੰ ਕਹਿਣਾ ਪਿਆ ਕਿ ਮਾਤਾ ਜਿਵੇਂ ਸੰਸਾਰ ਦੇ ਲੋਕ ਇੱਕ ਦੂਜੇ ਨਾਲ ਬੋਲਦੇ ਨੇ, ਇਸ ਤਰ੍ਹਾਂ ਮੇਰਾ ਵੀ ਇੱਕ ਸੰਗੀ ਹੈ, ਮੇਰਾ ਵੀ ਇੱਕ ਸਾਥੀ ਏ, ਮੈਂ ਵੀ ਉਹਦੇ ਨਾਲ ਕਦੀ ਕਦੀ ਬੋਲਦਾ, ਮੇਰੀ ਵੀ ਉਹਦੇ ਨਾਲ ਗੱਲ ਚੱਲਦੀ। ਕਹਿੰਦੇ ਉਹ ਦਿਸਦਾ ਨਹੀਂ, ਜੇ ਤੂੰ ਨਾ ਬੋਲੇ ਫਿਰ ਕੀ ਹੁੰਦਾ? ਤੇ ਹਜ਼ੂਰ ਨੇ ਬਚਨ ਕੀਤਾ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਕਹਿੰਦਾ ਤੇ ਮੈਨੂੰ ਜੀਵਨ ਮਿਲਦਾ, ਜੇ ਮੈਂ ਨਹੀਂ ਕਹਿੰਦਾ ਤੇ ਮੇਰੀ ਮੌਤ ਆਉਂਦੀ। ਤੇ ਮਾਤਾ ਨੇ ਕਿਹਾ ਅਸੀਂ ਵੀ ਕਹਿ ਸਕਨੇ ਆ? ਕਹਿਣ ਲੱਗੇ ਕਹਿ ਸਕਦੇ ਹੋ, ਪਰ ਕਹਿਣ ਲੱਗੇ ਆਖਣ ਔਖਾ ਸਾਚਾ ਨਾਉ। ਹੋਰ ਕੁਝ ਕਹਿਣਾ ਹੋਵੇ ਤੇ ਮਾਂ ਬਹੁਤ ਸੌਖਾ, ਸਾਰਾ ਦਿਨ ਕਹੀ ਜਾਓ ਭਾਵੇਂ, ਕਈ ਵਾਰੀ ਬੈਠੀ ਦਾ ਚਾਰ ਮਿੱਤਰ ਬਹਿੰਦੇ ਨੇ, ਇੱਧਰ ਉੱਧਰ ਦੀਆਂ ਚੱਲ ਪੈਂਦੀਆਂ, ਮਨੁੱਖ ਬੋਲੀ ਜਾਂਦਾ ਤੇ ਇੱਕਦਮ ਕਹਿੰਦਾ ਕਮਾਲ ਹੋ ਗਈ, 4 ਵੱਜ ਗਏ, 12 ਵਜੇ ਬੈਠੇ ਸੀ, 4 ਘੰਟਿਆਂ ਦਾ ਪਤਾ ਨਹੀਂ ਲੱਗਾ। ਉਹ ਸੌਖਾ ਸਾਧ ਸੰਗਤ, ਬਹੁਤ ਸੌਖਾ। ਉਹਦੇ ਵਿੱਚ ਟਾਈਮ ਵੀ ਨਾ ਬੰਦੇ ਦਾ ਸਰੀਰ ਦੁਖਦਾ, ਨਾ ਉਹਨੂੰ ਨੀਂਦ ਆਉਂਦੀ ਹੈ, ਨਾ ਭੁੱਖ ਸਤਾਉਂਦੀ ਹੈ, ਕੁਝ ਨਹੀਂ ਹੁੰਦਾ। ਪਰ ਇਹ ਕੁਦਰਤੀ ਤੌਰ ਤੇ ਇਹ ਹੈ ਵੀ ਠੀਕ, ਕਿਉਂਕਿ ਜਿਹੜੀਆਂ ਚੀਜ਼ਾਂ ਵੱਡੀਆਂ ਹੁੰਦੀਆਂ ਨੇ ਉਹ ਔਖੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਪਹਿਲਾਂ ਵੀ ਆਪਾਂ ਇੱਕ ਦਿਨ ਵਿਸ਼ਾ ਲਿਆ ਸੀ, ਚੰਗੀਆਂ ਚੀਜ਼ਾਂ ਨੂੰ ਕੁਦਰਤ ਨੇ ਔਖਾ ਕੀਤਾ ਹੈ, ਔਖਿਆਈ ਦੇ ਵਿੱਚੋਂ ਲੰਘ ਕੇ ਮਿਲਦੀਆਂ। ਜਿਹੜਾ ਇੱਥੋਂ ਦੀ ਮਿੱਟੀ ਇਕੱਠੀ ਕਰਨੀ ਉਹਦੇ ਵਾਸਤੇ ਕੋਈ ਸਾਧ ਸੰਗਤ ਜੀ, ਬੰਦੇ ਨੇ 2-4 ਤੋਲੇ ਸੋਨਾ ਕਿਤੇ ਆਪਣੇ ਕੋਲ ਇਕੱਠਾ ਕਰਨਾ ਹੋਵੇ, ਕਈ ਕੁਝ ਮਿਹਨਤ ਕਰਨੀ ਪਏਗੀ। ਪਰ ਜੇ ਮਿੱਟੀ ਇਕੱਠੀ ਕਰਨੀ ਹੈ, ਬਾਹਰ ਨਿਕਲੋ, ਜੇਬ ਭਰ ਲਓ, ਕੋਈ ਫਰਕ ਨਹੀਂ ਪਏਗਾ। ਇਹ ਜੋ ਸੰਸਾਰ ਦੇ ਵਿੱਚ ਜੋ ਕੁਝ ਬੋਲਣਾ ਇਹ ਸੌਖਾ ਹੈ, ਪਰ ਉਸ ਪਾਸੇ ਕਹਿੰਦੇ ਆਖਣ ਔਖਾ ਸਾਚਾ ਨਾਉ। ਤੇ ਮਾਤਾ ਨੇ ਕਿਹਾ ਵੀ ਜੇ ਇਹਨੂੰ ਔਖੇ ਨੂੰ ਕਹੀਏ, ਭਾਵੇਂ ਕਿ ਔਖਾ ਕਹਿ ਤੇ ਸਕੀ ਦੇਣ, ਔਖੇ ਦੇ ਅਰਥ ਇਹ ਨਹੀਂ ਹੁੰਦੇ ਨਾ ਮੁਮਕਿਨ ਖਿਆਲ ਨਾ। ਜਦੋਂ ਔਖਾ ਸ਼ਬਦ ਵਰਤਿਆ ਜਾਏ ਅਸੀਂ ਸੋਚਦੇ ਹਾਂ ਦੇ ਅਰਥ ਨੇ ਹੋ ਹੀ ਨਹੀਂ ਸਕਦਾ, ਨਹੀਂ, ਔਖੇ ਦਾ ਮਤਲਬ ਹੋ ਸਕਦਾ ਹੈ, ਪਰ ਉਹਦੇ ਵਾਸਤੇ ਤੁਹਾਨੂੰ ਦ੍ਰਿੜਤਾ ਕਰਨੀ ਪਏਗੀ, ਇਰਾਦਾ ਕਰਨਾ ਪਏਗਾ। ਤਾਂ ਉਹਨਾਂ ਨੇ ਕਿਹਾ ਵੀ ਜੇ ਇਸ ਔਖੇ ਕੰਮ ਨੂੰ ਅਸੀਂ ਕਰੀਏ ਤੇ ਫਿਰ ਕੀ ਹੋਵੇਗਾ। ਹਜ਼ੂਰ ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ। ਇਸ ਤਰ੍ਹਾਂ ਕਠਿਨਾਈ ਨਾਲ ਕਰਦੇ ਰਹੀਏ ਤੇ ਇੱਕ ਦਿਨ ਉਹਦੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ। ਮਨੁੱਖ ਦਾ ਮਨ ਕਰੇਗਾ ਕਿ ਪਰਤ ਕੇ ਫਿਰ ਕਵਾਂ, ਫਿਰ ਜਪਾਂ ਇਸ ਨੂੰ। ਤੇ ਜਦੋਂ ਇਸ ਤਰ੍ਹਾਂ ਭੁੱਖ ਵਿੱਚ ਜਪਿਆ ਜਾਏ ਨਾ, ਉਸ ਵੇਲੇ ਕਹਿੰਦੇ ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਆਹ ਜਿਹੜੇ ਬਾਣੀ ਵਿੱਚ ਲਿਖਿਆ ਨਾ ਵੀ ਬਾਣੀ ਪੜਿਆ ਸਿਮਰਨ ਕੀਤਿਆਂ ਦੁੱਖ ਹਟਦੇ ਨੇ, ਇਹ ਸਾਧ ਸੰਗਤ ਉਸ ਘੜੀ ਹਟਦੇ ਨੇ ਜਦੋਂ ਨਾਮ ਦੀ ਭੁੱਖ ਲੱਗੇ ਬੰਦੇ ਨੂੰ। ਭੁੱਖ ਵਿੱਚ ਖਾਧਾ ਜਾਏ ਉਸ ਤੇ ਪਹਿਲਾਂ ਸਾਨੂੰ ਯਤਨ ਕਰਨਾ ਪੈਂਦਾ, ਧੱਕਾ ਕਰਨਾ ਪੈਂਦਾ। ਉਤ ਭੁੱਖੈ ਖਾਹੇ ਚੱਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾਏ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਆਪ ਸਤ ਕੀਆ ਸਭ ਸਤ, ਨਾ ਉਹ ਵੱਡਾ ਹੁੰਦਾ ਨਾ ਘਟਦਾ। ਹਜ਼ੂਰ ਕਹਿੰਦੇ ਨਾ ਉਹ ਮਰੈ। ਮਾਤਾ ਤ੍ਰਿਪਤਾ ਜੀ ਨੇ ਕਿਹਾ ਤੁਸੀਂ ਸੰਸਾਰ ਵਿੱਚ ਮਿੱਤਰਤਾ ਪਾਓ, ਰੱਬ ਕਿਹੜਾ ਕਿਸੇ ਵੇਖਿਆ, ਕੀ ਪਤਾ ਕਿੱਥੇ ਰਹਿੰਦਾ ਕਿੱਥੇ ਨਹੀਂ। ਕਹਿਣ ਲੱਗੇ ਮਾਂ ਅਸਲ ਵਿੱਚ ਗੱਲ ਇਹ ਹੈ, ਚੰਗੀ ਇਹ ਸੰਸਾਰ ਦੀ ਮਿੱਤਰਤਾ, ਪਰ ਇੱਥੇ ਸੰਸਾਰ ਵਿਆਪਦਾ ਰਹਿੰਦਾ ਕਿ ਪਤਾ ਨਹੀਂ ਕਿੰਨਾ ਚਿਰ, ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਸਾਡੇ ਕੋਲ ਕਿੰਨਾ ਚਿਰ ਸਾਂਝ ਬਣੀ ਰਹੇਗੀ, ਕਦੋਂ ਵਿਛੋੜੇ ਵਿੱਚ ਤਬਦੀਲ ਹੋ ਜਾਏ। ਪਰ ਜਿਹੜੇ ਉਸ ਅਕਾਲ ਪੁਰਖ ਨਾਲ ਅਸੀਂ ਸਾਂਝ ਪਾਈ ਹੈ ਉੱਥੇ ਇਹ ਸੰਭਾਵਨਾ ਨਹੀਂ। ਉਸ ਥਾਂ ਤੇ ਕਹਿੰਦੇ ਨਾ ਉਹ ਮਰੈ ਨਾ ਹੋਵੈ ਸੋ। ਜਿਹੜੀ ਚੀਜ਼ ਮਰੇ ਨਾ ਉਹ ਬੰਦੇ ਨੂੰ ਦੁੱਖ ਨਹੀਂ ਦਿੰਦੀ। ਜਿਹੜੀਆਂ ਚੀਜ਼ਾਂ ਘਟਦੀਆਂ ਵੱਧਦੀਆਂ ਨੇ, ਦੁੱਖ ਤੇ ਉੱਥੋਂ ਆਏਗਾ ਹੀ। ਅੱਜ ਪ੍ਰੀਤ ਬਣੀ, ਸਭ ਕੁਝ ਠੀਕ ਏ, ਸਾਧ ਸੰਗਤ ਜੀ ਦੁੱਖ ਨਹੀਂ ਹੈ। ਤੇ ਕੁਦਰਤੀ ਤੌਰ ਤੇ ਸੰਸਾਰ ਦੀਆਂ ਚੀਜ਼ਾਂ ਨੇ ਘਟਣਾ ਵੀ ਹੈ, ਕਦੀ ਵਧਣਾ। ਇਸ ਕਰਕੇ ਕਹਿੰਦੇ ਪ੍ਰੀਤ ਉਹ ਕਰ ਜਿਹੜੀ ਘਟੇ ਨਾ, ਜਿਹੜੀ ਵਧੇ ਨਾ, ਇੱਕੋ ਜਿਹੀ ਰਵੇ। ਤੇ ਉਸ ਨੂੰ ਸਤਿਗੁਰੂ ਕਹਿੰਦੇ ਨਾ ਉਹ ਮਰੇ ਨਾ ਹੋਵੇ ਸੋਗ। ਫਿਰ ਉਹਦੇ ਵਿੱਚ ਇੱਕ ਹੋਰ ਦਾਤ ਕਹਿੰਦੇ ਦੇਂਦਾ ਰਹੇ ਨਾ ਚੁੱਕੈ ਭੋਗ। ਦੁਨੀਆਂ ਦੇ ਜਿੰਨੇ ਭੋਗ ਨੇ ਇਹਨਾਂ ਦਾ ਵਕਤ ਸਮਾਂ ਹੈ, ਭੋਗ ਰਹਿਣ ਵੀ ਕੋਲ, ਭੋਗਣ ਵਾਲਾ ਵੀ ਭੋਗਿਆ ਜਾਂਦਾ, ਉਹਦਾ ਵੀ ਇੱਕ ਸਮਾਂ, ਉਹਨਾਂ ਚਿਰ ਉਹਦਾ ਰਸ ਆਉਂਦਾ। ਜਿਉਂ ਜਿਉਂ ਅਸੀਂ ਸੰਸਾਰ ਦੇ ਵਿੱਚ ਵਰਤੋਂ ਵਰਤਾਰਾ ਕਰਨੇ ਹਾਂ, ਜਿਹੜੀ ਚੀਜ਼ ਖਿੱਚਦਾਇਕ ਹੁੰਦੀ ਹੈ ਸਮੇਂ ਬਾਅਦ ਉਹ ਸਾਧ ਸੰਗਤ ਫਿੱਕੀ ਪੈ ਜਾਂਦੀ। ਪਰ ਉਸ ਰੱਬ ਦੇ ਪਿਆਰ ਦਾ ਰੰਗ ਸਤਿਗੁਰੂ ਕਹਿੰਦੇ ਨਾ ਦਿੰਦਾ ਰਹੇ, ਉਹ ਦੇ ਜਾਂਦਾ, ਨਾ ਚੁੱਕੈ ਭੋਗ। ਫਿਰ ਕਹਿੰਦੇ ਗੁਣ ਇਹੋ ਹੋਰ ਨਾ ਹੀ ਕੋਈ। ਇਹ ਗੁਣ ਇਹ ਸੁਭਾਅ ਹੋਰ ਕਿਸੇ ਵਿੱਚ ਹੈ ਨਹੀਂ ਸੰਸਾਰ ਵਿੱਚ, ਨਾ ਕੋ ਹੋਵਾ ਨਾ ਕੋ ਹੋਏ। ਤੇ ਫਿਰ ਕਹਿੰਦੇ ਜੇਵੜ ਆਪ ਤੇਵੜ ਤੇਰੀ ਦਾਤ, ਜਿੰਨਾ ਵੱਡਾ ਤੂੰ ਆਪ ਹੈ, ਜਿਹੜੀਆਂ ਚੀਜ਼ਾਂ ਤੂੰ ਮਨੁੱਖ ਵਾਸਤੇ ਬਣਾਈਆਂ ਨੇ, ਜਿਹੜੀਆਂ ਚੀਜ਼ਾਂ ਪੈਦਾ ਕੀਤੀਆਂ ਉਹ ਵੀ ਛੋਟੀਆਂ ਨਹੀਂ ਬੜੀਆਂ ਵੱਡੀਆਂ ਨੇ, ਉਹ ਵਸਤੂਆਂ ਕਿਹੜੀਆਂ ਨੇ? ਕਹਿੰਦੇ ਜਿੰਨ ਦਿਨ ਕਰਕੇ ਕੀਤੀ ਰਾਤ, ਜਿੰਨੇ ਮਨੁੱਖ ਵਾਸਤੇ ਦਿਨ ਵੀ ਬਣਾਇਆ ਤੇ ਰਾਤ ਬਣਾਈ, ਦੋ ਚੀਜ਼ਾਂ। ਵੈਸੇ ਇਸ ਧਰਤੀ ਦੇ ਉੱਤੇ ਭਾਵੇਂ ਕਿ ਅਸੀਂ ਇੱਥੇ ਇਸ ਧਰਤੀ 'ਤੇ ਰਹਿ ਕੇ ਕੋਈ ਵਧੀਆ ਸਿਸਟਮ ਨਹੀਂ ਬਣਾਇਆ, ਤੁਸੀਂ ਵਿਦੇਸ਼ ਵਿੱਚ ਜਾਓ ਉੱਥੇ ਕੀ ਵੇਖੋਗੇ? ਅਜੇ ਸ਼ਾਮ ਦੇ 5 ਵਜੇ ਨੇ ਤੇ ਸੂਰਜ ਅਸਤ ਹੋ ਗਿਆ, ਜਾਂ ਦਿਨ ਛੋਟਾ ਕਿਸੇ ਪਾਸੇ, ਤੇ ਜਾਂ ਤੁਸੀਂ ਦੇਖੋ ਰਾਤ ਦੇ 10 ਵੱਜ ਗਏ ਤੇ ਅਜੇ ਸੂਰਜ ਖੜਾ ਆਕਾਸ਼ ਵਿੱਚ। ਕਹਿੰਦੇ ਦਰਵਾਜ਼ੇ ਬੰਦ ਕਰਕੇ ਸੌਂ ਜਾਓ। ਪੁੱਛਿਆ ਜੀ ਅਜੇ ਦੁਪਹਿਰ ਖੜੀ? ਕਹਿੰਦੇ ਦੁਪਹਿਰ ਇਸੇ ਤਰ੍ਹਾਂ ਹੀ ਰਹਿਣੀ, 10-11 ਵਜੇ ਸੂਰਜ ਡੁੱਬਣਾ, ਸਵੇਰੇ 5-4 ਵਜੇ ਫਿਰ ਉੱਗ ਪੈਣਾ, ਫਿਰ ਚਾਨਣ ਆ ਜਾਣਾ। ਇਸ ਥਾਂ ਤੇ ਜਿਹੜਾ ਬੈਲੈਂਸ ਕੀਤਾ ਕੁਦਰਤ ਨੇ ਉਹ ਬਹੁਤ ਵਧੀਆ, ਦਿਨ ਤੇ ਰਾਤ ਇੱਕੋ ਜਿਹੇ ਨੇ। ਕਈ ਇਸ ਤਰ੍ਹਾਂ ਦੇ ਵੀ ਇਲਾਕੇ ਨੇ ਜਿੱਥੇ ਸਾਧ ਸੰਗਤ ਜੀ ਕਦੇ ਦਿਨ ਚੜ੍ਹੇ ਨਹੀਂ, ਲਾਈਟ ਨਾਲ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ। ਇਸ ਥਾਂ ਤੇ ਅਕਾਲ ਪੁਰਖ ਨੇ ਬਖਸ਼ਿਸ਼ ਕੁਦਰਤੀ ਤੌਰ ਤੇ ਕੀਤੀ ਕਿ ਜਿਨ ਦਿਨ ਕਰਕੇ ਕੀਤੀ ਰਾਤ। ਪਰ ਹਜ਼ੂਰ ਕਹਿੰਦੇ ਇੰਨੀਆਂ ਚੀਜ਼ਾਂ ਪਾ ਕੇ, ਕਹਿੰਦੇ ਖਸਮ ਵਿਸਾਰੈ ਤੇ ਕਮ ਜਾਤ। ਕਮ ਜਾਤ ਨੀਵੀਂ ਜਾਤ ਵਾਲਾ ਕੌਣ ਹੈ? ਜਿਹੜਾ ਆਪਣੇ ਇਸ ਦੇਣ ਵਾਲੇ ਖਸਮ ਨੂੰ ਭੁਲਾ ਕੇ ਜਿਉਂਦਾ ਹੈ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਨੀਚ ਹੈ ਉਹ ਮਨੁੱਖ ਜਿਹੜਾ ਨਾਮ ਤੋਂ ਵਿਰਵਾ ਹੈ, ਜਿਹੜਾ ਨਾਮ ਤੋਂ ਖਾਲੀ ਹੈ। ਤਾਂ ਮੈਂ ਇਸ ਸ਼ਬਦ ਤੋਂ ਅੱਗੇ ਚਲਾ ਗਿਆ ਸੀ ਕਿ ਉਹ ਸਦਾ ਕਾਇਮ ਹੈ, ਉਹ ਸਦਾ ਸਤ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆਪ ਸਤ, ਆਪ ਉਹ ਸਦਾ ਹੀ ਕਾਇਮ ਰਹਿੰਦਾ। ਕੀਆ ਸਭ ਸਤ, ਉਹਨੇ ਇੱਕ ਹੋਰ ਚੀਜ਼ ਕੀਤੀ ਹੈ, ਇੱਕ ਹੋਰ ਵਸਤੂ ਬਣਾਈ, ਉਹ ਵੀ ਸਦਾ ਕਾਇਮ ਰਹਿੰਦੀ। ਹੁਣ ਵੇਖੋ ਸੰਸਾਰ ਬਣਿਆ ਤੇ ਬਣਦਾ ਤਾਂ ਮਿਟਦਾ ਨਾ, ਪਰ ਮਿਟਦਾ ਭਾਵੇਂ ਹੈ ਪਰ ਫਿਰ ਕਿਸੇ ਰੂਪ ਵਿੱਚ ਪ੍ਰਗਟ ਹੋ ਜਾਂਦਾ। ਪਰ ਉਹਨੇ ਆਪਣੇ ਵਰਗੀ ਇੱਕ ਹੋਰ ਚੀਜ਼ ਬਣਾ ਦਿੱਤੀ, ਸੈਕਿੰਡ ਸ਼ਕਤੀ ਜਿਹੜੀ, ਉਹ ਹੈ ਉਹਦਾ ਨਾਮ, ਉਹਦਾ ਸ਼ਬਦ, ਉਹ ਵੀ ਨਹੀਂ ਮਰਦਾ। ਇੱਕ ਪਰਮਾਤਮਾ ਦਾ ਉਹ ਸਦਾ ਕਾਇਮ ਰਹਿੰਦਾ। ਕੀਆ ਸਭ ਸਤ, ਇੱਕ ਉਹਨੇ ਜਿਹੜਾ ਨਾਮ ਬਣਾਇਆ ਨਾ, ਜਿਹਦੇ ਤੋਂ ਸਾਰਾ ਸੰਸਾਰ ਅੱਗੇ ਘੜਿਆ ਜਾਂਦਾ, ਜਿਹਦੇ ਵਿੱਚੋਂ ਸਾਰੇ ਵਿਸ਼ਵ ਦੀ ਸਾਰੀਆਂ ਸ੍ਰਿਸ਼ਟੀਆਂ, ਸਾਰੀਆਂ ਖਾਣੀਆਂ, ਸਾਰੇ ਜੀਵ ਜਿਹਦੇ ਵਿੱਚੋਂ ਕੱਢੇ ਜਾਂਦੇ ਨੇ, ਜਿਹਦੇ ਰਾਹੀਂ ਪ੍ਰਜਨਨ ਹੁੰਦਾ ਸੰਸਾਰ ਦਾ, ਉਹ ਜਿਹੜੀ ਪਾਵਰ ਹੈ ਉਹਨੂੰ ਸ਼ਬਦ ਕਿਹਾ। ਵਿਗਿਆਨ ਨੇ ਵੀ ਉਹਨੂੰ ਮੰਨਿਆ, ਵਿਗਿਆਨ ਵਾਲੇ ਉਸ ਨੂੰ ਵਿਦੁੱਤ ਕਹਿੰਦੇ ਨੇ, ਉਹਨੂੰ ਵਿਦੁੱਤ ਦਾ ਅਰਥ ਹੈ, ਉਹਨੂੰ ਲਾਈਟ ਕਹਿੰਦੇ, ਬਿਜਲੀ ਕਹਿੰਦੇ ਨੇ। ਇੱਧਰ ਧਰਮ ਵਾਲੇ ਪਾਸੇ ਵੈਸੇ ਉਹਨਾਂ ਨੇ ਵੀ ਇਹ ਦੋ ਚੀਜ਼ਾਂ ਮੰਨੀਆਂ। ਉਹ ਕਹਿੰਦੇ ਨੇ ਬਿਜਲੀ ਤੋਂ, ਵਿਦੁੱਤ ਤੋਂ ਤੇ ਸਾਊਂਡ ਤੋਂ, ਸ਼ਬਦ ਤੋਂ ਸ੍ਰਿਸ਼ਟੀ ਬਣੀ। ਸਤਿਗੁਰੂ ਨੇ ਉਹਨੂੰ ਸ਼ਬਦ ਕਹਿ ਦਿੱਤਾ ਔਰ ਇਹਨਾਂ ਦੋਵਾਂ ਚੀਜ਼ਾਂ ਦਾ ਉਹਨਾਂ ਨਾਮ ਲਿਆ। ਇਸ ਕਰਕੇ ਇੱਕ ਐਸਾ ਥਾਂ ਹੈ ਜਿੱਥੇ ਆ ਕੇ ਵਿਗਿਆਨ ਤੇ ਧਰਮ, ਜਿਹੜੀ ਖੋਜ ਧਰਮ ਦੀ, ਵਿਗਿਆਨ ਉਹਦੇ ਨਾਲ ਸਹਿਮਤ ਹੋ ਜਾਏਗਾ। ਕੁਝ ਸਮਾਂ ਪਾ ਕੇ ਨੇੜੇ ਆ ਚੁੱਕਾ ਬਿਲਕੁਲ। ਇੱਥੇ ਕਹਿੰਦੇ ਕੀਆ ਸਭ ਸਤ, ਹਜ਼ੂਰ ਕਹਿੰਦੇ ਤਿਸ ਪ੍ਰਭ ਤੇ ਸਗਲੇ ਉਤਪਤ। ਉਹਨੇ ਇਸ ਸ੍ਰਿਸ਼ਟੀ ਦੀ ਉਤਪਤੀ ਬੜੇ ਹੀ ਸੋਹਣੇ ਤਰੀਕੇ ਨਾਲ ਕੀਤੀ, ਬੜੇ ਢੰਗ ਨਾਲ ਕੀਤੀ। ਸਾਧ ਸੰਗਤ ਦੀ, ਉਹਨੇ ਜਿਹੜਾ ਇੱਕ ਬੀਜ ਵੀ ਪੈਦਾ ਕੀਤਾ ਨਾ, ਵੇਖੋ ਛੋਟਾ ਜਿਹਾ ਬੀਜ, ਭਾਵੇਂ ਉਹ ਘਾਹ ਦਾ ਬੀਜ ਹੈ ਛੋਟਾ ਜਿਹਾ, ਬੇਕਾਰ ਅਸੀਂ ਸੋਚਦੇ ਹਾਂ ਘਾਹ ਐਵੇਂ ਉੱਗਿਆ, ਪਰ ਉਹਨੇ ਐਸਾ ਪ੍ਰਬੰਧ ਕੀਤਾ ਜਿਸ ਬੀਜ ਦੇ ਵਿੱਚੋਂ ਘਾਹ ਉੱਗਿਆ ਜਾਂ ਕੋਈ ਬੂਟਾ ਉੱਗਿਆ, ਉਸ ਬੂਟੇ ਵਿੱਚ ਫਿਰ ਪ੍ਰਬੰਧ ਕਰ ਦਿੱਤਾ ਵੀ ਇਹਨੂੰ ਬੀਜ ਲੱਗ ਜਾ ਪਰਤ ਕੇ। ਕੋਈ ਵੀ ਇਸ ਤਰ੍ਹਾਂ ਦਾ ਬੂਟਾ ਨਹੀਂ ਜਿਹਨੂੰ ਪਰਤ ਕੇ ਉਹ ਬੀਜ ਨਹੀਂ ਲੱਗਦਾ ਜਿਹਦੇ ਵਿੱਚੋਂ ਉਹ ਉੱਗਿਆ। ਹੋਰ ਕਈ ਬੀਜ ਉਹਦੇ ਵਿੱਚ ਪਾ ਦਿੱਤੇ, ਫਿਰ ਉਹਨਾਂ ਬੀਜਾਂ ਦੇ ਵਿੱਚ ਹੋਰ ਕਈ ਰੁੱਖ ਪਾ ਦਿੱਤੇ, ਉਹ ਉੱਗਦੇ ਨੇ, ਫਿਰ ਉਹਨਾਂ ਵਿੱਚ ਹੋਰ ਬੀਜ। ਇਸ ਤਰ੍ਹਾਂ ਉਹਦਾ ਪਸਾਰਾ ਕਦੀ ਖਤਮ ਨਹੀਂ ਹੁੰਦਾ, ਇੱਕ ਤੋਂ ਦੋ, ਦੋ ਤੋਂ ਚਾਰ, ਅੱਗੇ ਕਈ ਹਜ਼ਾਰ, ਇਹ ਵਿਸਤਾਰ ਵੱਧਦੇ ਜਾਂਦਾ। ਇਸ ਢੰਗ ਦੇ ਨਾਲ ਉਹ ਪਸਾਰਾ ਕਰਦਾ ਹੈ। ਹਜ਼ੂਰ ਕਹਿੰਦੇ ਤਿਸ ਪ੍ਰਭ ਤੇ ਸਗਲੀ ਉਤਪਤ, ਇਸ ਭਾਵੈ ਤਾਂ ਕਰੇ ਵਿਸਥਾਰ, ਜੇ ਉਹ ਚਾਹੇ ਇਹਦਾ ਵਿਸਥਾਰ ਹੋਰ ਕਰੀ ਜਾਂਦਾ ਹੈ, ਜੇ ਉਹ ਚਾਹੇ ਇਸ ਭਾਵੈ ਤਾਂ ਏਕੰਕਾਰ ਇਹਨੂੰ ਖਤਮ ਕਰੀ ਜਾਂਦਾ, ਨਾਲੋਂ ਨਾਲ ਬਣਾਈ ਜਾਂਦਾ। ਇਹ ਕੁਦਰਤ ਦਾ ਨਿਯਮ ਹੈ। ਦੇਖੋ ਅਸੀਂ ਸੰਸਾਰ ਵੱਲ ਵੇਖਦੇ ਹਾਂ, ਕੋਈ ਇਸ ਤਰ੍ਹਾਂ ਦਾ ਮਨੁੱਖ ਨਹੀਂ, ਉਹ ਇੱਕ ਅਨੋਖਾ ਪਿਤਾ ਹੈ ਜਿਹੜਾ ਇੱਕ ਪਾਸੇ ਆਪਣੀ ਔਲਾਦ ਨੂੰ ਪੈਦਾ ਕਰਦਾ, ਦੂਜੇ ਪਾਸੇ ਸਮੇਟੀ ਜਾਂਦਾ ਨਾਲੋਂ ਨਾਲ। ਕਿੰਨਾ ਵੱਡਾ ਪ੍ਰਬੰਧ ਕੀਤਾ ਉਸਨੇ ਇਸ ਧਰਤੀ ਦੇ ਉੱਤੇ। ਜਿੰਨੇ ਜਿੰਨੇ ਉਹ ਮਨੁੱਖ ਪੈਦਾ ਕਰਦਾ, ਜਿੰਨੀ ਜ਼ਰੂਰਤ ਹੈ ਉਨੇ ਰੱਖਦਾ, ਉਸ ਤੋਂ ਜ਼ਿਆਦਾ ਨਹੀਂ ਰਹਿਣ ਦਿੰਦਾ, ਉਹਨਾਂ ਨੂੰ ਨਾਲੋਂ ਨਾਲ ਸਮੇਟ ਦਿੰਦਾ। ਇਹ ਕਿਵੇਂ ਦਾ ਸਿਰਜਣਹਾਰ ਹੈ? ਨਹੀਂ ਤੇ ਬੰਦਾ ਜਿਹੜੀ ਇੱਕ ਚੀਜ਼ ਬਣਾਏ ਨਾ ਸਾਧ ਸੰਗਤ ਜੀ, ਇੱਕ ਕੱਪੜਾ ਵੀ ਖਰੀਦੇ, ਜਿੰਨਾ ਚਿਰ ਉਹ ਪਾਟ ਕੇ ਲੀਰਾ ਨਹੀਂ ਹੁੰਦਾ ਉਹਨੂੰ ਛੱਡਦਾ ਨਹੀਂ। ਪਰ ਰੱਬ ਨੂੰ ਕੋਈ ਪਰਵਾਹ ਨਹੀਂ। ਉਹ ਵੇਖੋ ਇੱਕ ਪਾਸੇ ਬਣਾਏਗਾ, ਜਿਹਨੂੰ ਹਜ਼ੂਰ ਕਹਿੰਦੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਬਣਾਈ ਵੀ ਜਾਂਦਾ, ਮਾਰੀ ਵੀ ਜਾਂਦਾ, ਫਿਰ ਜਦੋਂ ਕੋਈ ਇਸ ਤਰ੍ਹਾਂ ਚੜ੍ਹਾਈ ਕਰ ਜਾਏ, ਜੇ ਤੇ ਕਿਸੇ ਆਦਮੀ ਦੇ ਰਾਹੀਂ ਝਗੜੇ ਵਿੱਚ ਕੋਈ ਮਾਰਿਆ ਜਾਏ, ਅਸੀਂ ਕਹਿੰਦੇ ਇਹਦਾ ਪਰਚਾ ਦਿਓ ਇਹਨੇ ਮਾਰਿਆ। ਪਰ ਜੇ ਆਪਣੇ ਆਪ ਕੁਦਰਤੀ ਮੌਤ ਵਿੱਚ ਮਰੇ ਤੇ ਉੱਥੇ ਆਮ ਤੁਸੀਂ ਆਦਮੀ ਸੁਣੋਗੇ ਕਹਿੰਦੇ ਰੱਬ ਨੇ ਕੀਤਾ ਕੰਮ ਹੈ, ਪਰਮਾਤਮਾ ਦਾ ਕੰਮ ਹੈ। ਪਰ ਉਹਦੇ ਤੇ ਦੋਸ਼ ਕੋਈ ਨਹੀਂ ਲਾ ਸਕਦਾ, ਉਹਦਾ ਕੋਈ ਸਾਧ ਸੰਗਤ ਜੀ ਥਾਣੇ ਵਿੱਚ ਪਰਚਾ ਨਹੀਂ ਕਰਾ ਸਕਦਾ ਵੀ ਇਹਨੇ ਮਾਰੇ। ਉਹਦੇ ਹੱਥਾਂ ਵਿੱਚ ਇੰਨੀ ਸ਼ਕਤੀ ਹੈ, ਸਭ ਕੁਝ ਕਰਦਾ, ਪਰ ਉਹ ਕਿਸੇ ਦੀ ਪਕੜ ਵਿੱਚ ਨਹੀਂ ਆਉਂਦਾ। ਬਣਾਉਂਦਾ ਵੀ ਹੈ, ਪਰ ਉਹਦਾ ਮਾਰਨਾ ਕਿਸੇ ਨੂੰ ਸਾਡੇ ਵਰਗਾ ਨਹੀਂ। ਅਸੀਂ ਜਦੋਂ ਕਿਸੇ ਨੂੰ ਮਾਰਨੇ ਆ ਤੇ ਉਹਨੂੰ ਖਤਮ ਕਰਨਾ ਚਾਹੁੰਦੇ ਹਾਂ, ਕ੍ਰੋਧ ਵਿੱਚ ਆ ਕੇ ਉਹਦੀ ਹਸਤੀ ਨੂੰ ਮਿਟਾਉਣਾ ਚਾਹੁੰਦੇ ਹਾਂ। ਪਰ ਅਕਾਲ ਪੁਰਖ ਜਦੋਂ ਕਿਸੇ ਨੂੰ ਖਤਮ ਕਰਦਾ ਹੈ ਤੇ ਉਹ ਖਤਮ ਇਸ ਤਰ੍ਹਾਂ ਨਹੀਂ ਕਰਦਾ ਕਿ ਉਹਨੂੰ ਮਿਟਾ ਦੇ, ਉਹ ਪ੍ਰੇਮ ਵਿੱਚ ਮਾਰਦਾ ਮਨੁੱਖ ਨੂੰ। ਪ੍ਰੇਮ ਵਿੱਚ ਆ ਕੇ ਪੁਰਾਣੇ ਸਰੀਰ ਨੂੰ ਤੋੜਦਾ ਤੇ ਫਿਰ ਨਵਾਂ ਸਰੀਰ ਨੂੰ ਬਖਸ਼ਿਸ਼ ਕਰ ਦਿੰਦਾ, ਅੱਗੋਂ ਫਿਰ ਉਹਨੂੰ ਥਾਂ ਦੇ ਦਿੰਦਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਇਸ ਤਰ੍ਹਾਂ ਦਾ ਉਹਦਾ ਸਿਸਟਮ ਸ੍ਰਿਸ਼ਟੀ ਦਾ ਹੈ, ਜੋ ਉਹ ਪੈਦਾ ਕਰਦਾ ਬਣਾਉਂਦਾ ਹੈ, ਇਸ ਤਰ੍ਹਾਂ ਵਿਸਤਾਰ ਕਰਦਾ ਜੇ ਚਾਹੇ ਤੇ ਵਧਾਈ ਜਾਂਦਾ ਹੈ, ਚਾਹੇ ਤੇ ਮਿਟਾਈ ਜਾਂਦਾ ਹੈ। ਔਰ ਇਹ ਵੀ ਇੱਕ ਸੱਚਾਈ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਜਿਹੜੀ ਮਨੁੱਖੀ ਮੌਤ ਨੂੰ ਰੋਕਣ ਦੇ ਯਤਨ ਕੀਤੇ ਗਏ ਨੇ, ਇਹ ਕੁਦਰਤ ਦੇ ਬਿਲਕੁਲ ਉਲਟ ਨੇ। ਭਾਵੇਂ ਕਿ ਚੱਲਦਾ ਸਾਰਾ ਕੁਝ ਮੈਡੀਕਲ ਸਾਇੰਸ ਦੇ ਵਿੱਚ, ਕੁਦਰਤ ਇਹਦੇ ਨਾਲ ਸਹਿਮਤ ਨਹੀਂ, ਕਿਉਂਕਿ ਕੁਦਰਤ ਨੇ ਇਸ ਧਰਤੀ ਤੇ ਉਨੇ ਸਰੀਰ ਰਹਿਣ ਦੇਣੇ ਨੇ ਜਿੰਨੇ ਇੱਥੇ ਰਹਿਣ ਦੇ ਲਾਇਕ ਇਹ ਧਰਤੀ ਹੈ। ਜਦੋਂ ਉਹਦੇ ਤੋਂ ਵਧਣ ਲੱਗਣਗੇ, ਜਿੰਨੇ ਮਰਜ਼ੀ ਅਸੀਂ ਰੋਗਾਂ ਦੀਆਂ ਦਵਾਈਆਂ ਲੱਭ ਲਈ, ਉਹਨੇ ਕੋਈ ਨਾ ਕੋਈ ਹੋਰ ਪੈਦਾ ਕਰ ਦੇਣਾ, ਜਾਂ ਕੋਈ ਇਸ ਤਰ੍ਹਾਂ ਦੀ ਵੱਡੀ ਲੜਾਈ ਲੱਗ ਜਾਏਗੀ, ਉਹਨੇ ਉਨੇ ਹੀ ਸਰੀਰ ਰਹਿਣ ਦੇਣੇ ਨੇ। ਔਰ ਇਹ ਵੀ ਇੱਕ ਹੈਰਾਨੀ ਦੀ ਘਟਨਾ ਹੈ ਕਿ ਇਸ ਧਰਤੀ ਦੇ ਉੱਤੇ ਇੱਕੋ ਵਕਤ ਨਰ ਤੇ ਮਾਦਾ ਦੀ ਗਿਣਤੀ ਜਿਹੜੀ ਬਰਾਬਰ ਰਹਿੰਦੀ। ਜਿੰਨੀਆਂ ਜੂਨਾਂ ਨੇ, ਭਾਵੇਂ ਤੁਸੀਂ ਜੰਗਲੀ ਜਾਨਵਰਾਂ ਵਿੱਚ ਜਾਓ, ਉੱਥੇ ਨਰ ਜਾਤੀ ਤੇ ਮਾਦਾ ਦੀ ਗਿਣਤੀ ਬਰਾਬਰ ਹੈ, ਥੋੜੇ ਜਿਹੇ ਫਰਕ ਦੇ ਨਾਲ। ਜੇ ਮਨੁੱਖ ਨੂੰ ਇੱਧਰ ਤੁਸੀਂ ਵੇਖੋ ਤੇ ਮਨੁੱਖੀ ਕਾਇਨਾਤ ਦੇ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਇੱਥੇ ਵੀ ਮਨੁੱਖ ਤੇ ਇਸਤਰੀ ਦੀ ਗਿਣਤੀ ਜਿਹੜੀ ਕੁਦਰਤ ਤਕਰੀਬਨ ਬਰਾਬਰ ਰੱਖਦੀ ਹੈ। ਭਾਵੇਂ ਕਿ ਮਨੁੱਖ ਯਤਨ ਕਰ ਰਿਹਾ ਵੀ ਲੜਕੀਆਂ ਨੂੰ ਮਾਰ ਕੇ ਖਤਮ ਕਰਕੇ ਨਸ਼ਟ ਕਰ ਦਿੱਤਾ ਜਾਏ, ਜਾਂ ਹੋਰ ਕਈ ਤਰੀਕੇ ਵਰਤਦਾ ਵੀ ਇਸ ਤਰ੍ਹਾਂ ਇਹ ਗਿਣਤੀ ਇੱਥੇ ਇੰਨੀ ਰਹਿਣੀ ਚਾਹੀਦੀ। ਇਸ ਕਾਰਨ ਕਰਕੇ ਸਾਰਾ ਕੁਝ ਜਿਹੜਾ ਬੈਲੈਂਸ ਖਰਾਬ ਹੁੰਦਾ। ਉਹ ਅਕਾਲ ਪੁਰਖ ਬੜਾ ਸਿਆਣਾ, ਬਹੁਤ ਵੱਡਾ ਸਿਰਜਣਹਾਰ ਹੈ, ਔਰ ਸਾਰੀਆਂ ਚੀਜ਼ਾਂ ਨੂੰ ਬੜਾ ਸੋਚ ਸਮਝ ਕੇ ਬਣਾਉਂਦਾ ਹੈ। ਹਜ਼ੂਰ ਕਹਿੰਦੇ ਤਿਸ ਭਾਵੈ ਤਾਂ ਕਰੇ ਬੇਸਥਾਰ, ਤਿਸ ਭਾਵੈ ਤਾਂ ਏਕੰਕਾਰ, ਜੇ ਉਹ ਚਾਹੇ ਤੇ ਫਿਰ ਆਪਣੇ ਵਿੱਚ ਸਾਰਿਆਂ ਨੂੰ ਇਕੱਠਾ ਕਰ ਲੈਂਦਾ। ਅਨੇਕ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲੈ ਮਿਲਾਏ। ਇਸ ਸ੍ਰਿਸ਼ਟੀ ਦੇ ਵਿੱਚ ਜੇ ਉਹ ਚਾਹੇ ਤੇ ਕਿਸੇ ਨੂੰ ਮਿਲਾ ਲੈਂਦਾ, ਉਹਦੀ ਕਲਾ ਦਾ ਕੋਈ ਅੰਤ ਨਹੀਂ। ਕਿੰਨੀ ਪ੍ਰਕਾਰ ਦੀ ਉਹਦੀ ਕਲਾ, ਕਿੰਨੀ ਪ੍ਰਕਾਰ ਦੀ ਉਹਦੀ ਸਾਇੰਸ ਹੈ ਸਾਰੇ ਸੰਸਾਰ ਨੂੰ ਸੰਭਾਲਣ ਵਾਸਤੇ, ਉਹ ਕਿੰਨੀ ਪ੍ਰਕਾਰ ਦੀ ਕਲਾ ਖੇਡਦਾ, ਇਹਦਾ ਕੋਈ ਅੰਤ ਨਹੀਂ। ਔਰ ਜੇ ਕਿਸੇ ਨੂੰ ਉਹ ਚਾਹੇ ਤੇ ਗੁਰੂ ਕੇ ਸ਼ਬਦ ਦੀ ਦਾਤ ਰਾਹੀਂ ਪਰਤ ਕੇ ਆਪਣੇ ਆਪ ਵਿੱਚ ਮਿਲਾ ਲੈਂਦਾ। ਹਜ਼ੂਰ ਕਹਿੰਦੇ ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਭਰਪੂਰ। ਉਹਨੂੰ ਦੂਰ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਰ ਇੱਕ ਦੇ ਵਿੱਚ ਵਰਤ ਰਿਹਾ, ਸਾਰਿਆਂ ਦੇ ਵਿੱਚ ਸਵਾਸ ਬਣ ਕੇ ਵਿਚਰ ਰਿਹਾ, ਉਹਨੂੰ ਆਪਾਂ ਦੂਰ ਨਹੀਂ ਕਹਿ ਸਕਦੇ, ਪਰ ਉਹਨੂੰ ਆਪਾਂ ਨੇੜੇ ਵੀ ਨਹੀਂ ਕਹਿ ਸਕਦੇ, ਕਿਉਂਕਿ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਇਹ ਉਹਦੀ ਕਲਾ ਹੈ, ਉਹਦੀ ਖੇਡ ਹੈ। ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ। ਜਦੋਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਨੂੰ ਇਸ ਧਰਤੀ ਤੇ ਸੱਚ ਦੀ ਸੋਝੀ ਦਿੱਤੀ ਹੈ ਤੇ ਅੰਤਰਗਤ ਦੇ ਰਾਹੀਂ, ਬਾਹਰ ਗਤ ਦੇ ਰਾਹੀਂ ਨਹੀਂ ਧਿਆਨ ਦੇਣਾ। ਆਹ ਜਿੰਨੀਆਂ ਚੀਜ਼ਾਂ ਨੇ ਨਾ, ਸਾਡੀਆਂ ਅੱਖਾਂ, ਰਸਨਾ, ਕੰਨ, ਇਹ ਸਾਰੀਆਂ ਬਾਹਰ ਮੁਖੀ ਇੰਦਰੀਆਂ ਨੇ ਸਾਡੀਆਂ। ਇਹਦੇ ਨਾਲ ਅਸੀਂ ਸੰਸਾਰ ਨਾਲ ਜੁੜਨਾ ਹੋਵੇ, ਕੋਈ ਆਦਮੀ ਅੱਗੋਂ ਆ ਰਿਹਾ, ਜੇ ਅੱਖਾਂ ਹੈਣ ਉਹਨੂੰ ਵੇਖੇਗਾ, ਕੰਨ ਹੈਣ ਤੇ ਉਹਦੀ ਗੱਲ ਸੁਣੇਗਾ, ਉਹਨੂੰ ਰਸਨਾ ਨਾਲ ਕੁਝ ਕਹੇਗਾ ਤਾਂ ਉਹਦੇ ਨਾਲ ਬੋਲ ਸਕੇਗਾ, ਤਾਂ ਬਾਹਰ ਸੰਬੰਧ ਜੁੜਦੇ ਨੇ। ਇਹਨੂੰ ਕਹਿੰਦੇ ਨੇ ਬਾਹਰ ਮੁਖੀ ਇੰਦਰੀਆਂ, ਬਾਹਰ ਦੇ ਕੁਨੈਕਸ਼ਨ, ਇਹਨਾਂ ਬਿਨਾਂ ਬਾਹਰ ਨਹੀਂ ਜੁੜਿਆ ਜਾ ਸਕਦਾ। ਪਰ ਇੱਥੇ ਮੈਂ ਇੱਕ ਬੇਨਤੀ ਕਰਾਂ, ਇਸ ਭੁਲੇਖੇ ਵਿੱਚ ਨਾ ਰਹਿਣਾ ਵੀ ਇਹਨਾਂ ਨਾਲ ਬੰਦਾ ਅੰਦਰ ਜੁੜ ਸਕਦਾ, ਨਹੀਂ ਜੁੜ ਸਕਦਾ। ਇਸ ਭੁਲੇਖੇ ਵਿੱਚ ਨਾ ਰਹਿਣਾ ਵੀ ਇਹਨਾਂ ਨਾਲ ਅਸੀਂ ਸ਼ਬਦ ਨਾਲ ਸਾਂਝ ਪਾ ਸਕਦੇ, ਸ਼ਬਦ ਪੜ੍ਹਿਆ ਜਾ ਸਕਦਾ ਅੱਖਾਂ ਨਾਲ, ਸੁਣਿਆ ਜਾ ਸਕਦਾ ਹੱਥਾਂ ਨਾਲ, ਸੇਵਾ ਕੀਤੀ ਜਾ ਸਕਦੀ ਪੈਰਾਂ ਨਾਲ, ਤੁਰਿਆ ਜਾ ਸਕਦਾ। ਪਰ ਜੇ ਕੁਛ ਗੁਰੂ ਕੀ ਬਖਸ਼ਿਸ਼ ਦਾਤ ਪ੍ਰਾਪਤ ਕਰਨੀ ਹੈ ਨਾ, ਉਹ ਇਹਨਾਂ ਚੀਜ਼ਾਂ ਦਾ ਵਿਸ਼ਾ ਨਹੀਂ, ਉਹ ਹੈ ਸਾਧ ਸੰਗਤ ਜੀ ਅੰਦਰਲਾ ਦੁਆਰਾ, ਜਿਹਨੂੰ ਅੰਤਰਗਤ ਤੀਰਥ ਮਲ ਨਾਉ ਕਹਿੰਦੇ, ਜਿਹਨੂੰ ਆਦਮੀ ਦਾ ਧਿਆਨ ਕਹਿੰਦੇ, ਜਿਹਨੂੰ ਸੁਰਤ ਕਹਿੰਦੇ ਨੇ, ਤੇ ਕਿਤੇ ਕਿਤੇ ਗੁਰਬਾਣੀ ਵਿੱਚ ਉਹਨੂੰ ਦਸਵਾਂ ਦੁਆਰ ਕਹਿ ਦਿੱਤਾ। ਨੌ ਦਰਬਾਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤੇ ਜਿਸ ਬੰਦੇ ਨੇ ਆਪਣੇ ਧਿਆਨ ਦੀ ਕਦੀ ਵਰਤੋਂ ਨਹੀਂ ਕੀਤੀ, ਆਪਾਂ ਇੱਥੇ ਵੀ ਬੈਠੇ ਹਾਂ, ਜਿਹੜੇ ਗੁਰਮੁਖ ਅਭਿਆਸ ਵਾਲੇ ਨੇ ਉਹਨਾਂ ਦਾ ਧਿਆਨ ਟਿਕਿਆ ਹੁੰਦਾ ਇੱਕ ਥਾਂ ਤੇ ਟਿਕ ਕੇ, ਤੇ ਜਿੰਨਾ ਅਸੀਂ ਧਿਆਨ ਨੂੰ ਖਿਲਾਰ ਕੇ ਰੱਖਦੇ ਓਨੀ ਸੋਝੀ ਘੱਟ ਆਉਂਦੀ ਸ਼ਬਦ ਦੀ, ਓਨਾ ਸਾਡਾ ਅਭਿਆਸ ਘੱਟ ਜਾਂਦਾ ਹੈ। ਤਾਂ ਇਸ ਥਾਂ ਤੇ ਜਿਹੜੀ ਖੋਜ ਦਾ ਇੰਦਰਾ ਹੈ ਸਾਡਾ, ਜਿਵੇਂ ਹੱਥਾਂ ਤੋਂ ਬਿਨਾਂ ਕੋਈ ਚੀਜ਼ ਨਹੀਂ ਹੱਥ ਵਿੱਚ ਫੜੀ ਜਾਂਦੀ, ਇਸ ਤਰ੍ਹਾਂ ਧਿਆਨ ਤੋਂ ਬਿਨਾਂ ਇੱਥੇ ਸ਼ਬਦ ਪਕੜ ਵਿੱਚ ਨਹੀਂ ਆਉਂਦੇ, ਸਾਂਝ ਨਹੀਂ ਬਣਦੀ। ਜਿਨ੍ਹਾਂ ਦਾ ਧਿਆਨ ਇਕਾਗਰ ਨਹੀਂ ਤੇ ਨਾ ਜਿਹੜੇ ਯਤਨ ਹੀ ਕਰਦੇ ਨੇ, ਨਾ ਉਹਨਾਂ ਦਾ ਕੋਈ ਪ੍ਰਯੋਜਨ ਹੀ ਹੁੰਦਾ ਹੈ, ਉਹ ਧਾਰਮਿਕ ਸਥਾਨਾਂ ਤੇ ਵੀ ਇੱਕ ਮੇਲਾ ਵੇਖਣ ਵਾਸਤੇ ਆਉਂਦੇ ਨੇ ਔਰ ਹੱਥ ਚਾੜ ਕੇ ਘਰ ਚਲੇ ਜਾਂਦੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਕਿ ਅੰਤਰਗਤ ਜਿਹਦੇ ਉੱਤੇ ਕਿਰਪਾ ਕਰੇ ਨਾ ਅਕਾਲ ਪੁਰਖ ਵਾਹਿਗੁਰੂ, ਗੁਰੂ ਪੂਰਾ ਉਹਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਕੇ ਨੇਤਰਾਂ ਵਿੱਚ ਉਹਨੂੰ ਉਸ ਰਾਹ ਤੇ ਤੋਰਦਾ ਜਿਹਨੂੰ ਕਹਿੰਦੇ ਅੰਤਰਗਤ ਜਿਸ ਆਪ ਜਣਾਏ, ਅੰਦਰ ਵਾਲੇ ਪਾਸੇ ਉਹਨੂੰ ਖਿੱਚ ਲੈਂਦਾ ਹੈ ਔਰ ਇਸ ਅਭਿਆਸ ਦੇ ਵਿੱਚ ਉਹਨੂੰ ਕੁਝ ਜਣਾਉਂਦਾ ਹੈ, ਕੁਝ ਸਮਝ ਦੇ ਦਿੰਦਾ ਹੈ। ਹਜ਼ੂਰ ਕਹਿੰਦੇ ਨਾਨਕ ਤਿਸ ਜਨ ਆਪ ਬੁਝਾਏ, ਤੇ ਉਸ ਧਿਆਨ ਦੇ ਰਾਹੀਂ, ਉਸ ਅੰਤਰਗਤ ਦੇ ਰਾਹੀਂ ਜੋ ਕੁਝ ਬੁਝਿਆ ਜਾਂਦਾ ਹੈ ਉਹ ਪੂਰੇ ਗੁਰੂ ਦੁਆਰਾ ਹੀ ਸਮਝਾਇਆ ਜਾਂਦਾ ਹੈ। ਉੱਥੇ ਆਪ ਮਨੁੱਖ ਨਹੀਂ ਸਮਝ ਸਕਦੇ, ਕਿਉਂਕਿ ਉਹ ਦੁਨੀਆ ਵੇਖਣ ਵਿੱਚ ਨਹੀਂ ਆਉਂਦੀ, ਉਹ ਸਾਰੀ ਅਗੋਚਰ ਹੈ, ਦ੍ਰਿਸ਼ਟੀਹੀਨ, ਦ੍ਰਿਸ਼ਟੀ ਤੋਂ ਬਿਨਾਂ। ਤਾਂ ਉਸ ਥਾਂ ਤੇ ਕਹਿੰਦੇ ਆਪ ਬੁਝਾਉਂਦਾ ਹੈ, ਤੇ ਜਿਨ੍ਹਾਂ ਨੂੰ ਇਹ ਬੁਝਾਰਤ ਬੁਝੀ ਗਈ, ਜਿਨ੍ਹਾਂ ਦੇ ਮਨ ਵਿੱਚ ਉਹਦੀ ਯਾਦ ਪੱਕੀ ਹੋ ਗਈ, ਟਿਕ ਗਈ, ਫਿਰ ਜਦੋਂ ਉਹ ਬਾਹਰ ਵੇਖਦੇ ਨੇ ਕਹਿੰਦੇ ਸਰਬ ਭੂਤ ਆਪ ਵਰਤਾਰਾ। ਭੂਤ ਦੇ ਅਰਥ ਨੇ ਸਾਰੇ ਸਰੀਰ, ਵੈਸੇ ਭੂਤ ਦੇ ਅਰਥ ਤੱਤ ਵੀ ਹੁੰਦੇ ਨੇ, ਜਿਵੇਂ ਪੰਜ ਤੱਤ ਨੇ ਉਹਨੂੰ ਕਹਿੰਦੇ। ਜਿਹੜੀ ਵਿਦਿਆ ਪੜ੍ਹਾਈ ਜਾਂਦੀ ਹੈ ਸਾਇੰਸ ਦੀ, ਉਹਦੇ ਵਿੱਚ ਇੱਕ ਪੂਰੀ ਦੀ ਪੂਰਾ ਸਬਜੈਕਟ ਹੈ, ਉਹਨੂੰ ਕਹਿੰਦੇ ਭੌਤਿਕ ਵਿਗਿਆਨ। ਉਹ ਭੌਤਿਕ ਭੂਤ ਤੋਂ ਬਣਿਆ, ਭੂਤ ਦਾ ਅਰਥ ਹੈ ਤੱਤ, ਜਿਵੇਂ ਪੰਜ ਤੱਤ ਨੇ ਸਾਡੇ ਜਿਨ੍ਹਾਂ ਨਾਲ ਸਰੀਰ ਬਣਿਆ, ਇੱਥੇ ਭੂਤ ਦੇ ਅਰਥ ਹੋਣਗੇ ਸਰੀਰ। ਕਹਿੰਦੇ ਸਾਰੇ ਹੀ ਸਰੀਰਾਂ ਵਿੱਚ ਸਰਬ ਭੂਤ ਆਪ ਵਰਤਾਰਾ, ਆਪ ਵਰਤ ਰਿਹਾ, ਪਰ ਇਹ ਉਹਨਾਂ ਨੂੰ ਦਿਸੇਗਾ ਜਿਨ੍ਹਾਂ ਦੀ ਅੱਖ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ, ਦੂਜਿਆਂ ਨੂੰ ਨਹੀਂ। ਜਿਵੇਂ ਕਿ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ, ਕਿਤੇ ਕਿਤੇ ਉਹਨਾਂ ਦਾ ਜਿਹੜੇ ਸ਼ਬਦ ਨੇ ਉਹ ਮੰਦਰ ਦੀ ਵਿਆਖਿਆ ਕਰ ਦਿੰਦੇ, ਪੂਜਾ ਦੀ ਗੱਲ ਕਰਦੇ ਨੇ। ਜਿਵੇਂ ਕਿ ਦੁੱਧ ਪਿਆਉਣ ਵਾਲਾ ਸ਼ਬਦ ਆਉਂਦਾ, ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੋ ਮਨ ਪਤੀ ਆਏ। ਕਈ ਸੱਜਣ ਇਹਦੇ ਤੋਂ ਅੰਦਾਜ਼ਾ ਲਾ ਲੈਂਦੇ ਨੇ ਵੀ ਉਹ ਤੇ ਮੂਰਤੀਆਂ ਦੇ ਪੁਜਾਰੀ ਸਨ। ਪਰ ਇੱਕ ਦਿਨ ਆਪਾਂ ਇਹਦੀ ਵਿਚਾਰ ਪੂਰਾ ਸਮਾਂ ਕੀਤੀ ਸੀ, ਵੀ ਉਹ ਮੂਰਤੀ ਦੇ ਪੁਜਾਰੀ ਨਹੀਂ, ਪਰ ਉਹਨਾਂ ਨੇ ਦੁੱਧ ਜ਼ਰੂਰ ਪਿਆਇਆ ਉਸ ਥਾਂ 'ਤੇ। ਉਹ ਵਿਸ਼ਾ ਆਪਾਂ ਕਹਿ ਚੁੱਕੇ ਹਾਂ ਪਹਿਲਾਂ, ਪਰ ਉਹ ਕਿਸੇ ਇੱਕ ਮਜ਼ਹਬ ਦੀਆਂ ਦੀਵਾਰਾਂ ਵਿੱਚ ਬੱਝੇ ਹੋਏ ਨਹੀਂ ਕਿ ਉਹ ਮੰਦਰ ਵਿੱਚ ਰੱਬ ਨੂੰ ਜਾਣਦੇ ਨੇ ਅਤੇ ਮਸਜਿਦ ਵਿੱਚ ਨਹੀਂ ਜਾਣਦੇ। ਉਹ ਜਿਹੜੇ ਫਕੀਰ ਨੇ ਅਬਦਾਲੀ, ਉਹ ਸਿਰ 'ਤੇ ਕੁਲਾ ਬੰਨਦੇ ਨੇ ਅਤੇ ਪੈਰ ਵਿੱਚ ਖੜਾਵਾਂ ਪਾਉਂਦੇ ਨੇ, ਕਹਿੰਦੇ ਮੇਰਾ ਜਿਹੜਾ ਰੱਬ ਹੈ ਨਾ, ਉਹਨੇ ਆਕਾਸ਼ ਦੀ ਪੱਗ ਬੰਨੀ ਹੋਈ ਹੈ, ਸਾਰਾ ਆਕਾਸ਼ ਜਿਹੜਾ, ਜਿਨ ਆਕਾਸ਼ ਕੋਲੈ ਸਿਰ ਕੀਨੀ, ਰੱਬ ਨੇ ਆਕਾਸ਼ ਰੂਪੀ ਪੱਗ ਬੰਨੀ ਹੋਈ ਆਪਣੇ ਸਿਰ 'ਤੇ, ਇੰਨਾ ਵੱਡਾ ਹੈ ਉਹ। ਕੌਂਸੈ ਸਪਤ ਪਿਆਲਾ ਅਤੇ ਸੱਤ ਪਤਾਲ ਜਿਹੜੇ ਨੇ ਉਹਦੀਆਂ, ਕੌਂਸੈ ਦਾ ਅਰਥ ਉਹਦੀਆਂ ਆ ਜਿਹੜੀਆਂ ਪੈਰਾਂ ਵਿੱਚ ਪਹਿਣਦੇ ਨੇ ਖੜਾਵਾਂ, ਇਹ ਉਹਨੇ ਖੜਾਵਾਂ ਬਣਾਈਆਂ, ਯਾਨੀ ਕਿ ਸਾਰੀ ਸ੍ਰਿਸ਼ਟੀ ਵਿੱਚੋਂ ਉਹਦੇ ਦਰਸ਼ਨ ਕਰ ਲੈਣੇ, ਇਹ ਉਹਨਾਂ ਨੂੰ ਮਿਲੇ ਜਿਨ੍ਹਾਂ ਨੂੰ ਗਿਆਨ ਅੰਜਨ ਗੁਰ ਦੀਆ, ਉਹਨਾਂ ਨੂੰ ਪ੍ਰਾਪਤੀ ਹੋਈ, ਉਹਨਾਂ ਸਾਰਿਆਂ ਦੇ ਵਿੱਚ ਦੀਦਾਰ ਕੀਤੇ। ਕਹਿੰਦੇ ਸਰਬ ਭੂਤ ਆਪ ਵਰਤਾਰਾ, ਐਸੇ ਲੋਕ ਸਾਰਿਆਂ ਸਰੀਰਾਂ ਵਿੱਚ ਅਕਾਲ ਪੁਰਖ ਦੇ ਦਰਸ਼ਨ ਕਰਦੇ ਨੇ, ਪਰ ਜਿਹੜੇ ਸਾਧ ਸੰਗਤ ਜੀ ਕੇਵਲ ਬਿਆਨੀ ਤੌਰ 'ਤੇ ਇਹ ਚੀਜ਼ਾਂ ਆਪਾਂ ਕਈ ਵਾਰੀ ਮੰਨ ਲੈਂਦੇ ਹਾਂ, ਸਾਰਿਆਂ ਵਿੱਚ ਰੱਬ ਵੱਸਦਾ, ਦਇਆ ਕਰਨੀ ਚਾਹੀਦੀ, ਬਹੁਤ ਕੁਝ ਕਿਹਾ ਜਾਂਦਾ। ਮੈਂ ਛੋਟੀ ਜਿਹੀ ਘਟਨਾ ਪੜ੍ਹੀ ਜਿਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਇੱਕ ਸੱਚ ਹੈ। ਕਹਿੰਦੇ ਨੇ ਕੋਈ ਧਾਰਮਿਕ ਸੱਜਣ ਕਿਸੇ ਸਭਾ ਵਿੱਚ ਜਾ ਰਿਹਾ ਸੀ, ਸੈਮੀਨਾਰ 'ਤੇ ਜਾ ਰਿਹਾ ਸੀ, ਉੱਥੇ ਸਭਾ ਸੀ, ਸਾਰੇ ਵਿਦਵਾਨਾਂ ਨੇ ਬੋਲਣਾ ਸੀ, ਉਹਨੂੰ ਵੀ ਆਪਣਾ ਪਰਚਾ ਮਿਲਿਆ ਸੀ ਵੀ ਤੂੰ ਬੋਲਣਾ ਦਇਆ 'ਤੇ, ਜੀ ਦਇਆ ਪ੍ਰਵਾਨ। ਕਿਸੇ ਨੇ ਕ੍ਰੋਧ 'ਤੇ ਬੋਲਣਾ ਸੀ, ਕਿਸੇ ਨੇ ਹੋਰ ਕਿਸੇ ਵਿਸ਼ੇ, ਉਹਨੇ ਬੋਲਣਾ ਸੀ ਵੀ ਦਇਆ ਕੀ ਹੁੰਦੀ, ਦਇਆ ਕਿਵੇਂ ਕਰੀਦੀ ਹੈ। ਹੁਣ ਉਹ ਦਇਆ ਵਾਲਾ ਪਰਚਾ ਬਣਾਉਂਦਾ ਰਿਹਾ, ਲਿਖਦਾ ਰਿਹਾ ਇਕੱਠਾ ਕਰਕੇ, ਦਇਆ ਵਾਲਾ ਪਰਚਾ ਉਹਨੇ ਪਹਿਲਾਂ ਬਣਾਇਆ, ਫਿਰ ਉਹਨੂੰ ਪੜ੍ਹਿਆ, ਚੰਗੀ ਤਰ੍ਹਾਂ ਯਾਦ ਕੀਤਾ ਵੀ ਜਾ ਕੇ ਸੁਣਾਉਣਾ, ਅਤੇ ਬੜੀ ਕਾਹਲੀ ਨਾਲ ਤੁਰਦਾ ਜਾ ਰਿਹਾ ਸੀ। ਤੁਰਦਾ ਜਾਂਦਾ ਰਾਹ ਵਿੱਚ ਕੀ ਵੇਖਦਾ ਹੈ, ਇੱਕ ਆਦਮੀ ਸੜਕ ਦੇ ਕੰਢੇ 'ਤੇ ਥੋੜ੍ਹਾ ਜਿਹਾ ਸਰੀਰ ਕਰਕੇ ਕਮਜ਼ੋਰ ਹੈ, ਬਜ਼ੁਰਗ ਹੈ ਅਤੇ ਬਿਮਾਰ ਉਹ ਵਿਚਾਰਾ ਬੈਠਾ ਹੋਇਆ, ਅਤੇ ਉਹ ਜਿਹੜਾ ਕੋਲੋਂ ਲੰਘਦਾ ਉਹਨੂੰ ਕਹਿੰਦਾ ਮੈਨੂੰ ਪਾਣੀ ਪਿਆ ਦਿਓ ਪਾਣੀ, ਪਰ ਕੋਈ ਉਹਦੀ ਸੁਣਦਾ ਨਹੀਂ। ਇਹ ਵੀ ਕੋਲੋਂ ਲੰਘਣ ਲੱਗਾ, ਇਹਦੀ ਉਹਨੇ ਬਾਂਹ ਫੜ ਲਈ ਉੱਠ, ਕਹਿੰਦੇ ਤੂੰ ਮੈਨੂੰ ਚੰਗਾ ਆਦਮੀ ਲੱਗਣਾ, ਤੇਰੇ ਹੱਥ ਵਿੱਚ ਆ ਕਿਤਾਬ ਵੀ ਹੈ, ਇੱਕ ਧਾਰਮਿਕ ਬੰਦਾ ਲੱਗਣਾ ਤੂੰ, ਤੈਨੂੰ ਪਤਾ ਤੂੰ ਮੇਰੇ 'ਤੇ ਤਰਸ ਕਰ, ਮੇਰੇ 'ਤੇ ਦਇਆ ਕਰ, ਮੈਨੂੰ ਪਾਣੀ ਲਿਆ ਕੇ ਕਿਤੋਂ ਪਿਆ, ਮੈਂ ਬਿਮਾਰ ਆਦਮੀ ਹਾਂ, ਤੁਰ ਨਹੀਂ ਸਕਦਾ ਸਾਈਡ 'ਤੇ ਗਰਮੀ ਨਾਲ ਬੈਠਾ। ਜਦੋਂ ਉਹਨੇ ਬਾਂਹ ਫੜੀ ਨਾ ਇਸ ਆਦਮੀ ਦੀ, ਇਹਦੇ ਹੱਥ ਵਿੱਚ ਉਹ ਕਾਪੀ ਸੀ ਜਿਹਦੇ ਉੱਤੇ ਦਇਆ ਦਾ ਕੰਸੈਪਟ ਲਿਖਿਆ ਹੋਇਆ ਸੀ, ਦਇਆ ਕੀ ਹੁੰਦੀ ਉਹਦੇ 'ਤੇ ਬੋਲਣਾ ਸੀ। ਇਹਨੇ ਝਟਕਾ ਦੇ ਕੇ ਬਾਂਹ ਛਡਾਈ, ਉਹਨੂੰ ਪਰੇ ਧੱਕਾ ਮਾਰ ਦਿੱਤਾ, ਕਹਿਣ ਲੱਗਾ ਮੇਰਾ ਟਾਈਮ ਹੋ ਗਿਆ, ਟਾਈਮ ਨਾ ਖਰਾਬ ਕਰ, ਮੈਂ ਜਾ ਕੇ ਦਇਆ 'ਤੇ ਬੋਲਣਾ, ਮੇਰੇ ਕੋਲ ਟਾਈਮ ਨਹੀਂ, ਤੈਨੂੰ ਪਾਣੀ ਦਾ ਘੁੱਟ ਪਿਆ ਦੇ। ਇਹ ਸੰਸਾਰ ਦੀ ਦਇਆ ਇਸ ਤਰ੍ਹਾਂ ਦੀ, ਸਾਧ ਸੰਗਤ ਇੱਥੇ ਕੰਸੈਪਟ 'ਤੇ ਲੈਸਨ ਹੀ ਹੁੰਦੇ ਨੇ, ਲੋਕ ਇੱਕ ਦੂਜੇ ਨੂੰ ਪੜਾਉਂਦੇ ਨੇ, ਅਸਲ ਵਿੱਚ ਉਹ ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤੇ ਜਾਂਦੇ। ਜਿਹੜੀ ਅਸਲੀਅਤ ਅੰਦਰੋਂ ਉਪਜੀ ਚੀਜ਼ ਹੈ ਉਹ ਐਕਸ਼ਨ ਵਿੱਚ ਆਏਗੀ, ਕਰਮ ਵਿੱਚ ਆਏਗੀ, ਮਨੁੱਖ ਨੂੰ ਕਰੇਗਾ। ਇਸ ਦਸ਼ਾ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ, ਉਹ ਸਾਰਿਆਂ ਦੇ ਵਿੱਚ ਉਹਨੂੰ ਵੇਖ ਕੇ ਸੇਵਾ ਸ਼ੁਰੂ ਹੀ ਅਸਲ ਵਿੱਚ ਉੱਥੋਂ ਹੁੰਦੀ ਜਦੋਂ ਮਨੁੱਖ ਸਾਰਿਆਂ ਦੇ ਵਿੱਚ ਉਹਨੂੰ ਵੇਖ ਲੈਂਦਾ, ਉਸ ਤੋਂ ਪਹਿਲਾਂ ਸੇਵਾ ਨਹੀਂ। ਔਰ ਸੇਵਾ ਕਰੀਦੀ ਤਾਂ ਹੈ ਕਿ ਇਹਨਾਂ ਸਰੀਰਾਂ ਵਿੱਚ ਉਸ ਇੱਕ ਨੂੰ ਕੁਝ ਛਕਾਇਆ ਜਾਏ ਜੋ ਸਾਰਿਆਂ ਹੀ ਸਰੀਰਾਂ ਦੇ ਵਿੱਚ ਵਿਚਰ ਰਿਹਾ ਹੈ, ਵੈਰ ਵਿਰੋਧ ਨੂੰ ਖਤਮ ਕਰਨ ਵਾਸਤੇ। ਤਾਂ ਇਸ ਢੰਗ ਦੇ ਨਾਲ ਕਹਿੰਦੇ ਸਾਰਿਆਂ ਵਿੱਚ ਆਪ ਵਰਤਦਾ ਹੈ। ਇਸ ਤੋਂ ਅੱਗੇ ਕਹਿੰਦੇ ਸਰਬ ਨੈਣ ਆਪ ਪੇਖਣ ਹਾਰਾ, ਉਹਨਾਂ ਜਿੰਨੀਆਂ ਅੱਖਾਂ ਨੇ ਸਾਡੀਆਂ, ਹਜ਼ਾਰਾਂ ਅੱਖਾਂ, ਉਹ ਇੱਕ ਹੀ ਸਾਰਿਆਂ ਵਿੱਚੋਂ ਵੇਖ ਰਿਹਾ ਹੈ। ਇਸ ਕਰਕੇ ਜਿੰਨੀਆਂ ਤਸਵੀਰਾਂ ਅਸੀਂ ਵੇਖਦੇ ਹਾਂ ਇਹਨਾਂ ਦਾ ਉਹਨੂੰ ਪਤਾ ਲੱਗ ਜਾਂਦਾ ਵੀ ਇਹਨੇ ਕੀ ਵੇਖਿਆ, ਇਹਨਾਂ ਅੱਖਾਂ ਵਿੱਚੋਂ ਵੇਖ ਰਿਹਾ, ਸਾਡੀ ਅੱਖ ਵਿੱਚੋਂ ਵੀ ਉਹ ਵੇਖ ਰਿਹਾ। ਬਸ ਉਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਜਿਹੜਾ ਆਪਣੀ ਅੱਖ ਰਾਹੀਂ ਵੇਖਦਾ ਵੀ ਏ ਤੇ ਨਾਲ ਇਹ ਵੀ ਵੇਖ ਲੈਂਦਾ ਵੀ ਮੇਰੇ ਰਾਹੀਂ ਉਹ ਵੇਖ ਰਿਹਾ, ਇੰਨਾ ਨੇੜਿਓਂ ਉਹਨੂੰ ਪਕੜ ਲੈਂਦਾ, ਉਹਨੂੰ ਕਹਿੰਦੇ ਨੇ ਜਾਗਿਆ ਹੋਇਆ ਮਨੁੱਖ, ਨੇਤਰ ਰਾਹੀਂ ਵੇਂਦਾ ਹੈ ਤੇ ਉਹਨੂੰ ਆਪਣੀਆਂ ਨੇਤਰਾਂ ਵਿੱਚੋਂ ਪਹਿਚਾਣ ਲੈਂਦਾ। ਕਹਿੰਦੇ ਸਾਰੀਆਂ ਅੱਖਾਂ ਵਿੱਚ ਉਸ ਇੱਕ ਦਾ ਹੀ ਜਲਵਾ ਹੈ, ਇੱਕ ਹੀ ਨਜ਼ਰ ਹੈ, ਇੱਕ ਦੀ ਦ੍ਰਿਸ਼ਟੀ ਹੈ। ਹਜ਼ੂਰ ਕਹਿੰਦੇ ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮਗਰੀ ਜਾਂ ਕਾ ਤਨਾ। ਸਮਗਰੀ ਦੇ ਅਰਥ ਕੀ ਨੇ? ਵੈਸੇ ਸਮਗਰ ਸ਼ਬਦ ਦੇ ਅਰਥ ਹੁੰਦੇ ਨੇ ਜਦੋਂ ਸਾਰੀਆਂ ਚੀਜ਼ਾਂ ਨੂੰ ਇੱਕੋ ਥਾਂ ਤੇ ਬਿਆਨ ਕਰਨਾ ਹੋਵੇ ਉਹਨੂੰ ਕਹਿੰਦੇ ਸਮਗਰ, ਸਾਰਾ। ਜਿਵੇਂ ਆਪਾਂ ਰਸੋਈ ਦੇ ਵਿੱਚ ਕਹਿੰਦੇ ਹਾਂ ਵੀ ਭੋਜਨ ਪਕਾਉਣ ਦੀ ਸਮਗਰ ਇੱਥੇ ਆ ਗਈ, ਸਾਰਾ ਕੁਝ ਆ ਗਿਆ, ਜਿੰਨਾ ਕੁਝ ਚਾਹੀਦਾ ਉਹਨੂੰ ਕਹਿੰਦੇ ਨੇ ਸਮਗਰੀ। ਜਿਵੇਂ ਕਿ ਇਸ ਬਾਣੀ ਵਿੱਚ ਵਾਰ ਵਾਰ ਸ਼ਬਦ ਆਏਗਾ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਬਹੁਤ ਆਉਂਦੇ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਇਹਨਾਂ ਸ਼ਬਦਾਂ ਦੇ ਜੇ ਥੋੜੇ ਜਿਹਾ ਵੀ ਆਪਾਂ ਧਿਆਨ ਦੇਈਏ ਤੇ ਬਾਣੀ ਪੜ੍ਹਨ ਦਾ ਜਿਹੜਾ ਰਸ ਉਹ ਵੱਧ ਜਾਂਦਾ, ਕਿਉਂਕਿ ਸਮਝ ਆਉਣ ਨਾਲ ਹੋਰ ਇਹ ਗਹਿਰਾ ਹੁੰਦਾ। ਕਹਿੰਦੇ ਨੇ ਆਹ ਜਿੰਨਾ ਸੰਸਾਰ ਦਿਸ ਰਿਹਾ ਨਾ, ਧਰਤੀ ਆਕਾਸ਼, ਇਹ ਉਹਦਾ ਸਰੀਰ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਹਦੇ ਸਰੀਰ ਦੀ ਪਰਿਭਾਸ਼ਾ ਸਤਿਗੁਰੂ ਨੇ ਇੱਥੇ ਕਰ ਦਿੱਤੀ। ਰੱਬ ਦਾ ਸਰੀਰ ਕਿਹੜਾ? ਆ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਸਗਲ ਸਮੱਗਰੀ ਜਾਂ ਕਾ ਤਨਾ। ਫਿਰ ਕਹਿੰਦੇ ਆਪਨ ਜਸ ਆਪ ਹੀ ਸੁਣਾ। ਧਿਆਨ ਦਿਓ, ਆਪ ਜੀ ਸੁਣ ਰਹੇ ਹੋ। ਹਜ਼ੂਰ ਕਹਿੰਦੇ ਨੇ ਸਰੋਤ ਦੇ ਨੇੜੇ ਜਾਓ, ਉਹ ਵਿੱਚ ਸੁਣ ਰਿਹਾ। ਆਪਨ ਜਸ ਆਪ ਹੀ ਸੁਣਾ, ਉਹ ਸਰੋਤ ਦੇ ਰਾਹੀਂ ਬੈਠਾ ਹੋਇਆ ਬਿਲਕੁਲ ਨੇੜੇ, ਪਰ ਸਾਨੂੰ ਉਹਦੀ ਖਬਰ ਨਹੀਂ ਪੈਂਦੀ ਕਿਉਂਕਿ ਅਸੀਂ ਉਹਦੇ ਵਿੱਚ ਖੁੱਭ ਜਾਂਦੇ। ਉਹ ਸਾਡੇ ਰਾਹੀਂ ਸੁਣ ਰਿਹਾ, ਔਰ ਇਹ ਅਭਿਆਸ ਕਰਨ ਦੇ ਨਾਲ ਵਿੱਚੋਂ ਮੈਂ ਟੁੱਟ ਜਾਏਗੀ ਵੀ ਮੈਂ ਕਿਹੜਾ ਸੁਣ ਰਿਹਾ, ਉਹ ਹੀ ਸੁਣ ਰਿਹਾ। ਇਹ ਹੈ ਔਖਾ, ਇੰਨੀ ਜਲਦੀ ਇਹ ਪੱਕਦਾ ਨਹੀਂ, ਪਰ ਜਿਹੜਾ ਗੁਰੂ ਕਾ ਸਿੱਖ ਜਿਉਂ ਜਿਉਂ ਕਮਾਈ ਕਰਦਾ ਉਹਨੂੰ ਪ੍ਰਤੀਤ ਹੁੰਦਾ, ਨਾ ਮੈਂ ਦੇਖਣਾ ਨਾ ਮੈਂ ਸੁਣਨਾ, ਸੁਣ ਵੀ ਹੋ ਰਿਹਾ, ਦੇਖ ਵੀ ਹੋ ਰਿਹਾ ਹੈ, ਖਾ ਵੀ ਹੋ ਰਿਹਾ ਹੈ, ਮੈਂ ਲੈਸ ਹੋ ਜਾਂਦੀ ਵਿੱਚੋਂ। ਪਰ ਹੈ ਬੜੀ ਔਖੀ, ਕਈ ਸੱਜਣ ਅਭਿਆਸ ਕਰਦੇ ਨੇ, ਸਰੀਰ ਕੰਬਣ ਲੱਗ ਪੈਂਦਾ, ਕਹਿੰਦੇ ਮੈਂ ਤੇ ਮਰ ਗਿਆ ਵਿੱਚੋਂ, ਫਿਰ ਕੌਣ ਸੁਣੇਗਾ। ਬੰਦਾ ਆਪਣੇ ਆਪ ਨੂੰ ਤੇ ਬਚਾਉਣ ਤੇ ਲੱਗਾ, ਮੈਂ ਪਹਿਲਾਂ ਬੇਨਤੀ ਕੀਤੀ ਸੀ। ਪਰ ਇਸ ਘਰ ਦੇ ਵਿੱਚ ਇਹ ਸ਼ਰਤ ਹੈ ਕਿ ਰੁੱਖ ਤਾਂ ਬਣਦਾ ਜੇ ਬੀਜ ਮਰਨ ਲਈ ਤਿਆਰ ਹੋਵੇ। ਅਸੀਂ ਬੀਜ ਵੀ ਬਚਾਉਣਾ ਚਾਹੁੰਦੇ ਹਾਂ ਤੇ ਰੁੱਖ ਵੀ ਬਣਨਾ ਚਾਹੁੰਦੇ ਹਾਂ, ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਵਾਪਰਦੀਆਂ। ਜਿਨ੍ਹਾਂ ਨੇ ਆਪ ਗਵਾਇਆ ਉਹਨਾਂ ਨੇ ਉਸਨੂੰ ਪਾਇਆ, ਆਪ ਗਵਾਈਏ ਤਾਂ ਸੋ ਪਾਈਏ, ਅਵਰ ਕੈਸੀ ਚਤੁਰਾਈ। ਇੱਥੇ ਕਹਿੰਦੇ ਆਪਣ ਜਸ ਆਪ ਹੀ ਸੁਣਾ। ਹਜ਼ੂਰ ਕਹਿੰਦੇ ਆਵਨ ਜਾਣ ਇੱਕ ਖੇਲ ਬਣਾਇਆ। ਇਹ ਜਿਨ੍ਹਾਂ ਦੇ ਗਿਆਨ ਦੀ ਅੱਖ ਮਿਲੀ ਉਹਨਾਂ ਵੇਖਿਆ ਵੀ ਆਉਣਾ ਜਾਣਾ ਤਾਂ ਇੱਕ ਸਿਰਫ ਖੇਡ ਹੈ, ਇਹ ਖੇਡ ਚੱਲ ਰਹੀ, ਕੋਈ ਆ ਰਿਹਾ ਜਨਮ ਲੈ ਰਿਹਾ, ਕੋਈ ਜਾ ਰਿਹਾ ਹੈ। ਆਗਿਆਕਾਰੀ ਕੀਨੀ ਮਾਇਆ, ਤੇ ਇਸ ਸਾਰੀ ਖੇਡ ਨੂੰ ਚਲਾਉਣ ਵਾਸਤੇ ਇੱਥੇ ਇੱਕ ਆਗਿਆ ਕਰ ਦਿੱਤੀ ਮਾਇਆ ਨੂੰ। ਮਾਇਆ ਵਿਆਪ ਗਈ ਸੰਸਾਰ ਦੇ ਵਿੱਚ, ਖਿੱਚ ਪਾਉਣ ਵਾਸਤੇ ਮਾਇਆ ਛੱਡ ਦਿੱਤੀ। ਪਰ ਜਿੱਥੇ ਮਾਇਆ ਛੱਡੀ ਨਾਲ ਉੱਥੇ ਗੁਰੂ ਨੂੰ ਵੀ ਭੇਜਿਆ। ਇਹਦੇ ਅਰਥ ਅਸੀਂ ਇਹ ਨਹੀਂ ਕਰ ਸਕਦੇ ਵੀ ਅਕਾਲ ਪੁਰਖ ਨੇ ਮਾਇਆ ਭੇਜੀ ਸੰਸਾਰ ਦੇ ਵਿੱਚ, ਵੀ ਇਹਦੇ ਵਿੱਚ ਅਸੀਂ ਫਸ ਜਾਈਏ ਤੇ ਡੁੱਬ ਜਾਈਏ। ਰੱਬ ਨੇ ਤਾਂ ਬਣਾਇਆ ਨਾ ਸਾਰਾ ਕੁਝ। ਜਿੱਥੇ ਮਾਇਆ ਭੇਜੀ ਉਸ ਮਾਇਆ ਨੂੰ ਕਿੰਨਾ ਕੁ ਵਰਤਣਾ ਤੇ ਕਿੰਨਾ ਕੁ ਉਹਨੂੰ ਜੀਵਨ ਦੇ ਵਿੱਚ ਅਸੀਂ ਵਰਤ ਸਕਦੇ ਹਾਂ, ਉਹਨੂੰ ਦੱਸਣ ਵਾਸਤੇ ਨਾਲ ਹਰ ਯੁੱਗ ਯੁੱਗ ਭਗਤ ਉਪਾਇਆ, ਨਾਲ ਗੁਰੂ ਪੈਦਾ ਕਰ ਦਿੱਤਾ, ਗੁਰਬਾਣੀ ਬਣਾ ਦਿੱਤੀ, ਤਾਂ ਕਿ ਉਸ ਬਾਣੀ ਵਿੱਚ ਦੱਸਿਆ ਜਾਏ ਵੀ ਤੁਸੀਂ ਇਸ ਜਗਤ ਵਿੱਚ ਰਹਿੰਦੇ ਆ, ਮਾਇਆ ਦੀ ਵਰਤੋਂ ਕਿਸ ਹੀ ਹੱਦ ਤੱਕ, ਕਿੰਨੀ ਡੋਜ ਵਿੱਚ ਕਰਨੀ, ਕਿੰਨਾ ਪਰਸੈਂਟੇਜ ਉਸ ਨੂੰ ਜੀਵਨ ਵਿੱਚ ਅਸੀਂ ਵਰਤ ਸਕਦੇ। ਇਸ ਤਰ੍ਹਾਂ ਇਹ ਆਗਿਆਕਾਰੀ ਕਿੰਨੀ ਮਾਇਆ। ਹਜ਼ੂਰ ਕਹਿੰਦੇ ਸਭ ਕੈ ਮਦ ਅਲਿਪਤੋ ਰਹਿ। ਮਦ ਦੇ ਅਰਥ ਵਿਚਕਾਰ, ਸਾਰਿਆਂ ਹੀ ਜੀਵਾਂ ਦੇ ਮਦ ਵਿੱਚ ਭਾਵ ਹਿਰਦੇ ਵਿੱਚ ਉਹ ਰਹਿੰਦਾ। ਪਰ ਅਲਿਪਤੋ ਦਾ ਅਰਥ ਹੈ ਜੋ ਕੁਝ ਅਸੀਂ ਜੀਵ ਕਰਨੇ ਆ ਨਾ, ਉਹਨਾਂ ਕਰਮਾਂ ਦਾ ਲੇਪ ਉਹਨੂੰ ਨਹੀਂ ਆਉਂਦਾ। ਜਿਵੇਂ ਆਪਾਂ ਝੂਠ ਬੋਲੀਏ ਤੇ ਝੂਠ ਤੋਂ ਅਲੇਪ ਰਹਿੰਦਾ ਵੱਖਰਾ। ਸਭ ਕਹਿ ਮਦ ਅਲਿਪਤੋ ਰਹਿ। ਪਰ ਇਹਦੇ ਬਾਵਜੂਦ ਕਹਿੰਦੇ ਜੋ ਕਿਛ ਕਹਿਣਾ ਸੋ ਆਪੇ ਕਹਿ। ਜੋ ਕੁਝ ਉਹਨੇ ਕਹਿਣਾ ਹੁੰਦਾ ਉਹ ਆਪ ਹੀ ਕਹਿੰਦਾ। ਕੋਈ ਮਨੁੱਖ ਆਪਣੇ ਵੱਲੋਂ ਆਵਾਜ਼ ਨਹੀਂ ਪੈਦਾ ਕਰ ਸਕਦਾ, ਬਣਾ ਨਹੀਂ ਸਕਦਾ, ਆਵਾਜ਼ ਉਹਨੇ ਦਿੱਤੀ ਹੋਈ, ਉਹਦੇ ਰਾਹੀਂ ਮਨੁੱਖ ਕਹਿੰਦਾ। ਹਜ਼ੂਰ ਕਹਿੰਦੇ ਆਗਿਆ ਆਵੇ ਆਗਿਆ ਜਾਏ। ਨਾਨਕ ਜਾਂ ਭਾਵੈ ਤਾਂ ਲੈ ਸਮਾਏ। ਇੱਥੇ ਜਨਮ ਵੀ ਹੁਕਮ ਦੁਆਰਾ ਹੁੰਦਾ ਹੈ ਤੇ ਮਨੁੱਖ ਦੇ ਸਰੀਰ ਦੀ ਮੌਤ ਵੀ ਹੁਕਮ ਦੁਆਰਾ ਹੁੰਦੀ। ਇਸ ਆਗਿਆ ਵਿੱਚ ਮਨੁੱਖ ਆਉਂਦਾ ਰਹਿੰਦਾ ਤੇ ਜਾਂਦਾ ਰਹਿੰਦਾ ਤੇ ਜਦੋਂ ਇਹ ਆਉਂਦਿਆਂ ਜਾਂਦਿਆਂ ਉਸ ਨੂੰ ਭਾ ਜਾਏ ਯਾਨੀ ਕਿ ਚੰਗਾ ਲੱਗੇ ਤਾਂ ਉਹ ਅਕਾਲ ਪੁਰਖ ਇਹਨੂੰ ਆਪਣੇ ਚਰਨਾਂ ਦੇ ਵਿੱਚ ਲੀਨ ਕਰ ਲੈਂਦਾ, ਸਮਾ ਦਿੰਦਾ। ਇਸ ਤੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨੈ ਕਛ ਕਰਾ। ਇਸ ਤੇ ਹੋਏ ਜਿਸ ਸਰੀਰ ਦੇ ਵਿੱਚ ਅਕਾਲ ਪੁਰਖ ਪ੍ਰਗਟ ਹੋ ਜਾਏ ਨਾ, ਉਸ ਸਰੀਰ ਦੇ ਵਿੱਚੋਂ ਫਿਰ ਬੁਰਾ ਨਹੀਂ ਹੋਏਗਾ ਕਿਸੇ ਦਾ, ਖਿਆਲ ਰੱਖਣ। ਇਹ ਉਹਦੀ ਨਿਸ਼ਾਨੀ ਹੈ ਵੀ ਉਹ ਪ੍ਰਗਟ ਹੋ ਚੁੱਕਾ ਹੈ। ਐਸਾ ਮਨੁੱਖ ਜੇ ਚਾਹੇ ਵੀ ਉਹਨੂੰ ਮਜਬੂਰ ਕੀਤਾ ਜਾਵੇ ਤੂੰ ਕਿਸੇ ਦਾ ਬੁਰਾ ਕਰ, ਕਿਸੇ ਦੀ ਅਰਦਾਸ ਕਰ ਵੀ ਇਹਦਾ ਇਸ ਤਰ੍ਹਾਂ ਮਾੜਾ ਹੋ ਜਾਵੇ, ਨਹੀਂ ਕਰ ਸਕੇਗਾ, ਹੋਏਗਾ ਨਹੀਂ ਉਹਦੇ। ਇੱਥੋਂ ਤੱਕ ਕਿ ਜਿਸ ਆਦਮੀ ਨੇ ਉਹਨੂੰ ਸਤਾਇਆ ਹੈ ਜਾਂ ਉਹਦਾ ਦੁਸ਼ਮਣ ਹੈ ਉਹਦੇ ਨਾਲ ਵੀ ਉਹਦੇ ਬਾਰੇ ਵੀ ਬੁਰਾ ਨਹੀਂ ਸੋਚ ਸਕੇਗਾ। ਉਹਦੇ ਵਿੱਚ ਇਸ ਤਰ੍ਹਾਂ ਦੀ ਕਿਰਪਾ ਅਕਾਲ ਪੁਰਖ ਵੱਲੋਂ ਬਰਕਤ ਵਰਤ ਜਾਂਦੀ ਹੈ ਕਿ ਜਿਸ ਸਰੀਰ ਵਿੱਚ ਅਕਾਲ ਪੁਰਖ ਪੈਦਾ ਹੋ ਪ੍ਰਗਟ ਹੋ ਜਾਂਦਾ ਹੈ ਉਸ ਸਰੀਰ ਦੇ ਰਾਹੀਂ ਕਿਸੇ ਦਾ ਬੁਰਾ ਨਹੀਂ ਹੁੰਦਾ। ਇਸ ਤੇ ਹੋਏ ਸੋ ਨਾ ਹੀ ਬੁਰਾ, ਓਰੇ ਕਹੋ ਕਿਨੈ ਕਿਛ ਕਰਾਂ। ਓਰੇ ਦਾ ਅਰਥ ਹੈ ਉਸ ਅਕਾਲ ਪੁਰਖ ਤੋਂ ਅਲੈਦਾ, ਪਰਾਂ, ਵੱਖਰਾ, ਕੁਝ ਵੀ ਇਸ ਸੰਸਾਰ ਵਿੱਚ ਨਹੀਂ, ਉਹ ਸਾਰੇ ਥਾਵਾਂ ਤੇ ਮੌਜੂਦ ਹੈ, ਕੋਈ ਉਹਦੇ ਤੋਂ ਦੂਰ ਜਾ ਕੇ ਕੀ ਕਰ ਸਕਦਾ ਹੈ। ਹਜ਼ੂਰ ਕਹਿੰਦੇ ਆਪ ਭਲਾ ਕਰਤੂਤ ਅਤ ਨੀਕੀ, ਉਹ ਆਪ ਖੁਦ ਭਲਾ ਹੈ ਤੇ ਉਹਦੀ ਕਰਤੂਤ ਉਹਦਾ ਕੰਮ, ਉਹ ਕਦੀ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ, ਹਰ ਇੱਕ ਨੂੰ ਸੁੱਖ ਵੰਡਦਾ ਹੈ, ਹਰ ਇੱਕ ਦੀ ਪਾਲਣਾ ਕਰਦਾ ਹੈ, ਇਹ ਉਹਦੇ ਕੰਮ ਹਨ। ਆਪੇ ਜਾਣੈ ਆਪਣੇ ਜੀ ਕੀ, ਉਹਦੇ ਜੀ ਵਿੱਚ ਕੀ ਹੈ, ਉਹ ਕੀ ਕਰਨਾ ਚਾਹੁੰਦਾ ਹੈ, ਇਹਦੇ ਬਾਰੇ ਸਿਰਫ ਉਹ ਆਪ ਹੀ ਜਾਣਦਾ ਹੈ। ਹਜ਼ੂਰ ਕਹਿੰਦੇ ਆਪ ਸਾਚ ਧਾਰੀ ਸਭ ਸਾਚ, ਧਾਰੀ ਦੇ ਅਰਥ ਧਾਰਨ ਕੀਤੀ ਹੋਈ ਫੜੀ, ਉਹ ਆਪ ਸਦਾ ਕਾਇਮ ਰਹਿਣ ਵਾਲਾ ਤੇ ਜਿਸ ਸ਼ਕਤੀ ਦੇ ਰਾਹੀਂ ਉਹਨੇ ਇਸ ਸਾਰੀ ਸ੍ਰਿਸ਼ਟੀ ਨੂੰ ਫੜਿਆ ਹੋਇਆ, ਧਾਰਨ ਕੀਤਾ ਹੋਇਆ ਯਾਨੀ ਕਿ ਚਲਾ ਰਿਹਾ, ਉਹ ਸ਼ਕਤੀ ਵੀ ਸਾਚ, ਸਾਚ ਦਾ ਅਰਥ ਕਾਇਮ ਰਹਿਣ ਵਾਲੀ, ਇਹਦੇ ਅਰਥ ਨੇ ਸ਼ਬਦ ਹੈ, ਉਹ ਨਾਮ ਹੈ ਪ੍ਰਭੂ ਦਾ, ਜਿਹਨੂੰ ਕਹਿੰਦੇ ਨੇ ਕਿ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਉਹ ਚੀਜ਼ ਉਹ ਜਿਹੜਾ ਸ਼ਬਦ ਹੈ ਨਾ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਸਾਚ ਨਾਮ ਆਧਾਰ ਮੇਰਾ, ਜਿਹਨ ਭੁੱਖਾਂ ਸਭ ਗਵਾਈਆਂ, ਉਹ ਵੀ ਸਦਾ ਹੀ ਕਾਇਮ ਰਹਿੰਦਾ, ਉਹ ਆਪ ਵੀ ਕਾਇਮ ਹੈ, ਆਪ ਸਾਚ ਧਾਰੀ ਸਭ ਸਾਚ। ਹਜ਼ੂਰ ਕਹਿੰਦੇ ਓਤ ਪੋਤ ਆਪਨ ਸੰਗ ਰਾਚ, ਇਹ ਵਖਰੇਵਾਂ ਵੀ ਉਹਨੇ ਆਪ ਬਣਾਇਆ, ਸ੍ਰਿਸ਼ਟੀ ਵੀ ਉਹਨੇ ਆਪ ਬਣਾਈ ਹੈ, ਪਰ ਇਹਦੇ ਵਿੱਚ ਤਾਣੇ ਪੇਟੇ ਵਾਂਗ ਉਹ ਬਲੇਟਿਆ ਹੋਇਆ। ਓਤ ਪੋਤ ਜਿਵੇਂ ਕਿ ਕਿਸੇ ਕੱਪੜੇ ਦੇ ਉੱਤੇ ਧਾਗੇ ਨਾਲ ਫੁੱਲ ਦੀ ਕਢਾਈ ਕੀਤੀ ਜਾਂਦੀ ਹੈ, ਭਾਵੇਂ ਕਿ ਉਹ ਫੁੱਲ ਵੱਖਰਾ ਦਿਸਦਾ ਪਰ ਉਹ ਕੱਪੜੇ ਨਾਲ ਇੱਕ ਹੋ ਜਾਂਦਾ, ਇਸ ਤਰ੍ਹਾਂ ਅਕਾਲ ਪੁਰਖ ਸਾਰੇ ਸਰੀਰਾਂ ਦੇ ਵਿੱਚ ਪਰੋਇਆ ਹੋਇਆ ਇੱਕ ਹੈ, ਸਾਰਿਆਂ ਦੇ ਵਿੱਚ ਉਹਦਾ ਨਿਵਾਸ ਹੈ। ਓਤ ਪੋਤ ਆਪਣ ਸੰਗ, ਆਪਣੇ ਨਾਲ ਆਪ ਹੀ ਬਲੇਟਿਆ ਹੋਇਆ, ਭਾਵ ਮਿਲਿਆ ਹੋਇਆ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਉਹਦੀ ਗਤ ਦੇ ਅਰਥ ਨੇ ਚਾਲ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਿਤ ਦਾ ਭਾਵ ਹੈ ਸ਼ਕਤੀ, ਉਹਦੀ ਸ਼ਕਤੀ ਨੂੰ ਵੀ ਮਿਤ ਨੂੰ ਮਿਣਿਆ ਨਹੀਂ ਜਾ ਸਕਦਾ। ਦੂਸਰ ਹੋਏ ਤਾਂ ਸੋਚੀ ਪਾਏ, ਕੋਈ ਉਹਦੇ ਬਰਾਬਰ ਦਾ ਸ਼ਕਤੀਵਾਨ ਹੋਵੇ ਤੇ ਉਹਨੂੰ ਮਿਣ ਸਕੇ, ਉਹਨੂੰ ਨਾਪ ਸਕੇ। ਤਿਸ ਕਾ ਕੀਆ ਸਭ ਪਰਮਾਨ, ਗੁਰ ਪ੍ਰਸਾਦ ਨਾਨਕ ਇਹ ਜਾਨ। ਇਹ ਸਾਰੀਆਂ ਦਾਤਾਂ ਕਿਵੇਂ ਮਿਲ ਸਕਦੀਆਂ ਨੇ, ਉਹਦੀ ਵਿਧੀ ਕਿਹੜੀ ਹੈ? ਸਤਿਗੁਰੂ ਕਹਿੰਦੇ ਤੂੰ ਇੱਕ ਵਿਧੀ ਦੀ ਵਰਤੋਂ ਕਰ, ਉਹ ਹੈ ਕਿ ਤਿਸ ਕਾ ਕੀਆ ਸਭ ਪ੍ਰਵਾਨ, ਪ੍ਰਵਾਨ ਕਰ ਲੈ ਜੀਵਨ, ਆਪਣੇ ਜੀਵਨ ਦੀਆਂ ਜਿੱਥੇ ਅਕਾਲ ਪੁਰਖ ਨੇ ਹੱਦਾਂ ਬਣਾ ਦਿੱਤੀਆਂ ਨੇ ਉਹਨਾਂ ਹੱਦਾਂ ਨੂੰ ਤੂੰ ਪ੍ਰਵਾਨ ਕਰ, ਜਿੱਥੇ ਤੈਨੂੰ ਜਨਮ ਦਿੱਤਾ, ਜਿੱਥੇ ਤੂੰ ਰਹਿ ਰਿਹਾ, ਜਿਵੇਂ ਦਾ ਘਰ ਬਾਰ, ਜਿਵੇਂ ਦੇ ਤੈਨੂੰ ਪਦਾਰਥ ਸਾਧਨ ਮਿਲੇ ਨੇ ਉਹਨਾਂ ਵਿੱਚ ਖੁਸ਼ ਰਹਿ। ਜਦੋਂ ਤੂੰ ਇਸ ਸਾਧਨਾਂ ਨੂੰ ਪਕਾ ਲਏਗਾ, ਬਸ ਇਹ ਰਸਤਾ ਹੈ ਸਭ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਰਿਆਂ ਰਸਤਿਆਂ ਵਿੱਚੋਂ ਇਹ ਬਹੁਤਾ ਸਰਲ ਬਣਾਇਆ। ਕਿਉਂਕਿ ਸ਼ੁਰੂ ਵਿੱਚ ਹੀ ਕਹਿ ਦਿੱਤਾ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹਦਾ ਮਤਲਬ ਹੈ ਕਿ ਉਹ ਸਰਲ ਵਿਧੀ ਹੈ, ਭਾਵੇਂ ਕਿ ਉਹ ਕਠਿਨ ਵੀ ਹੈ ਕਿਸੇ ਥਾਂ ਤੇ ਮਨ ਨੂੰ ਤੋੜਨ ਵਾਲੀ, ਪਰ ਇਹ ਕਿਰਪਾ ਗੁਰਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਇਸ ਸਾਰੇ ਜੋ ਉਪਦੇਸ਼ ਨੇ ਉਹਨੂੰ ਜਾਣਿਆ ਜਾ ਸਕਦਾ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਆ ਜੋ ਅਸ਼ਟਪਦੀ ਵਿੱਚ ਗਿਆਨ ਅੰਜਨ ਦੀ ਗੱਲ ਕੀਤੀ, ਜਿਨ੍ਹਾਂ ਨੇ ਉਹ ਪ੍ਰਾਪਤ ਕਰ ਲਿਆ ਹੈ ਉਹਨਾਂ ਨੂੰ ਸਦਾ ਹੀ ਸੁੱਖ ਮਿਲਿਆ। ਜੋ ਜਾਣੈ, ਜੋ ਜਾਣ ਲੈਂਦੇ ਨੇ ਇਸ ਅਵਸਥਾ ਨੂੰ, ਉਹਨਾਂ ਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਔਰ ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ, ਥਾਂ ਦੇ ਦਿੰਦਾ ਹੈ। ਹਜ਼ੂਰ ਕਹਿੰਦੇ ਉਹ ਧਨਵੰਤ ਕੁਲਵੰਤ ਪਤਵੰਤ, ਉਹ ਲੋਕ ਧਨਵਾਨ ਹਨ, ਉਹਨਾਂ ਕੋਲ ਵਾਹਿਗੁਰੂ ਦੇ ਨਾਮ ਦਾ ਧਨ ਹੈ। ਔਰ ਕੁਲਵਾਨ ਉੱਚੀ ਕੁਲ ਵਾਲੇ ਹਨ, ਉਹਨਾਂ ਦੀ ਇੱਜ਼ਤ ਲੋਕ ਪਰਲੋਕ ਦੇ ਅੰਦਰ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵੰਤ ਵਾਹਿਗੁਰੂ ਅਕਾਲ ਪੁਰਖ ਨਿਵਾਸ ਕਰੇ, ਜਿਸ ਹਿਰਦੇ ਦੇ ਵਿੱਚ ਵਸ ਜਾਏ, ਉਹ ਮਨੁੱਖ ਜਿਉਂਦਿਆਂ ਹੀ ਜੀਵਨ ਦੇ ਰਹਿੰਦਿਆਂ, ਸਰੀਰ ਦੇ ਰਹਿੰਦਿਆਂ ਜੀਵਨ ਮੁਕਤ ਹੋ ਜਾਂਦਾ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਹੁਣ ਐਸਾ ਜਿਹੜਾ ਜਨ ਹੈ ਜੋ ਸਾਰੀ ਇਸ ਅਸ਼ਟਪਦੀ ਵਿੱਚ ਜਿਹਦੀਆਂ ਜੀਵਨ ਦੀਆਂ ਕਲਾ ਬਰਕਤਾਂ ਵਰਣਨ ਕੀਤੀਆਂ ਗਈਆਂ, ਉਹ ਮਨੁੱਖ ਇੱਕ ਐਸੀ ਕਲਾ ਲੱਭ ਲੈਂਦਾ, ਉਹਨੂੰ ਮਿਲ ਜਾਂਦੀ ਹੈ। ਉਹ ਆਇਆ ਹੋਇਆ ਵੀ ਧੰਤਾ ਦੇ ਯੋਗ ਹੈ, ਔਰ ਉਹਦੇ ਵਿੱਚ ਇੱਕ ਰਹਿਮਤ ਆ ਜਾਂਦੀ ਕਿ ਸਭ ਜਗਤ ਤਰਾਇਆ, ਜਿੰਨੇ ਲੋਕ ਤਰਨੇ ਚਾਹੁਣ ਉਹਦੇ ਰਾਹੀਂ ਤਰ ਸਕਦੇ ਨੇ, ਉਹਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਜਿਵੇਂ ਦੀਵਾ ਕਦੀ ਨਹੀਂ ਘਟਦਾ, ਦੀਵੇ ਤੋਂ ਇੱਕ ਦੀਵਾ ਬਾਲੋ, ਦੋ ਬਾਲੋ, ਤਿੰਨ, ਚਾਰ, ਦਸ, ਵੀਹ, ਹਜ਼ਾਰ, ਜਿੰਨੇ ਮਰਜ਼ੀ ਦੀਵੇ ਬਾਲੇ ਜਾ ਸਕਦੇ। ਹਾਂ, ਜਿਹੜਾ ਦੀਵਾ ਉਹਦੇ ਤੋਂ ਅੱਗੇ ਬਲਣਾ ਉਹਦੇ ਵਿੱਚ ਬੱਟੀ ਹੋਣੀ ਚਾਹੀਦੀ। ਕਈ ਵਾਰੀ ਸਾਨੂੰ ਭੁਲੇਖਾ ਪਏਗਾ ਵੀ ਜਗ ਦਾ ਦੀਵਾ ਸਾਹਮਣੇ ਹੈ, ਅਸੀਂ ਜਗ ਜਾਵਾਂਗੇ ਸਿੱਧੇ, ਤੇ ਜੇ ਉਹਦੇ ਵਿੱਚ ਬੱਟੀ ਨਾ ਹੋਈ ਤੇ ਉਹਦੇ ਸਾਹਮਣੇ ਕਰੀ ਰੱਖੋ, ਕਿਵੇਂ ਬਲੇਗੀ? ਬੱਟੀ ਤਾਂ ਉਸ ਦੀਵੇ ਦੀ ਆਪਣੀ ਹੋਣੀ ਚਾਹੀਦੀ, ਨੀਅਤ ਤੇ ਸਿੱਖ ਦੀ ਆਪਣੀ ਹੋਣੀ ਚਾਹੀਦੀ। ਗੁਰੂ ਨੇ ਤੇ ਸਿਰਫ ਉਹਦੇ ਵਿੱਚ ਚਾਨਣ ਪਾਉਣਾ, ਅੱਗ ਪਾਉਣੀ, ਤੇਲ ਉਸ ਦੀਵੇ ਦਾ ਫਿਰ ਹੋਣਾ ਚਾਹੀਦਾ। ਜੇ ਤੇਲ ਵੀ ਨਹੀਂ, ਬੱਟੀ ਹੈ ਤਾਂ ਵੀ ਬੱਟੀ ਸੜ ਜਾਏਗੀ, ਤੇਲ ਤੋਂ ਬਿਨਾਂ ਬੜੀ ਜਲਦੀ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਤੇਲ ਵੀ ਚਾਹੀਦਾ, ਬੱਟੀ ਵੀ ਚਾਹੀਦੀ, ਦੀਵਾ ਵੀ ਚਾਹੀਦਾ। ਫਿਰ ਉਸ ਜਦੋਂ ਦੀਵਾ ਬਲ ਵੀ ਪਏ, ਫਿਰ ਉਹਦਾ ਪਰਹੇਜ਼ ਵੀ ਚਾਹੀਦਾ ਵੀ ਉਸ ਦੀਵੇ ਨੂੰ ਹਵਾ ਤੋਂ ਬਚਾ ਕੇ ਰੱਖਣਾ ਤਾਂ ਕਿ ਬੁੱਝੇ ਨਾ। ਇਹ ਸਾਰੀਆਂ ਚੀਜ਼ਾਂ ਨਾਲ ਕੰਮ ਕਰਦੀਆਂ ਨੇ। ਜਿਹੜੇ ਐਸੇ ਲੋਕ ਨੇ ਉਹ ਧੰਤਾ ਦੇ ਯੋਗ ਨੇ, ਜਿਨ੍ਹਾਂ ਦੇ ਦੁਆਰਾ ਸਾਰੇ ਜਗਤ ਨੂੰ ਤਾਰਿਆ ਜਾ ਸਕਦਾ, ਉਹਨਾਂ ਵਿੱਚ ਐਸੀਆਂ ਬਰਕਤਾਂ ਨੇ। ਜਿਸ ਪ੍ਰਸਾਦ ਸਭ ਜਗਤ ਤਰਾਇਆ, ਫਿਰ ਐਸੇ ਜਿਹੜੇ ਮਨੁੱਖ ਨੇ ਉਹਨਾਂ ਦਾ ਇਸ ਧਰਤੀ ਤੇ ਰਹਿਣ ਦਾ ਹੋਰ ਕੋਈ ਪ੍ਰਯੋਜਨ ਨਹੀਂ ਰਹਿ ਜਾਂਦਾ, ਕਿਉਂਕਿ ਜਿੰਨੇ ਸੰਸਾਰ ਦੇ ਇੱਛਾਵਾਂ ਔਰ ਹੋਰ ਚੀਜ਼ਾਂ ਨੇ, ਇਹ ਸਾਰੀਆਂ ਮਿੱਥਿਆ ਹੋ ਜਾਂਦੀਆਂ, ਉਸੇ ਵੇਲੇ ਡਿੱਗ ਪੈਂਦੀਆਂ, ਮਿੱਟੀ ਹੋ ਜਾਂਦੀਆਂ। ਇਹਨਾਂ ਵਿੱਚ ਕੋਈ ਸਾਰ ਨਹੀਂ ਰਹਿੰਦਾ, ਉਸ ਮਨੁੱਖ ਨੂੰ ਕੋਈ ਖਿੱਚ ਨਹੀਂ ਰਹਿੰਦੀ। ਇੱਧਰ ਉਹ ਪਰਤ ਕੇ ਨਹੀਂ ਵਰਤਦਾ, ਪਰ ਉਹਦਾ ਇੱਕ ਮਿਸ਼ਨ ਰਹਿ ਜਾਂਦਾ, ਇੱਕ ਨਿਸ਼ਾਨਾ। ਉਹ ਕਿਹੜਾ ਹੈ? ਕਹਿੰਦੇ ਜਨ ਆਵਨ ਕਾ ਇਹ ਸੁਭਾਉ। ਉਹਦਾ ਇੱਕ ਕੰਮ ਰਹਿੰਦਾ ਧਰਤੀ ਤੇ ਬੜਾ ਜ਼ਰੂਰੀ, ਉਹ ਕੰਮ ਬੜਾ ਜ਼ਰੂਰੀ। ਉਹ ਕਿਹੜਾ? ਕਹਿੰਦੇ ਜਨ ਕੈ ਸੰਗ ਚਿੱਤ ਆਵੈ ਨਾਉ। ਉਹਦੇ ਇੱਥੇ ਹੋਣ ਕਰਕੇ ਜਿਹੜੇ ਲੋਕ ਉਹਦੇ ਕੋਲ ਰਹਿੰਦੇ ਉਹਨਾਂ ਨੂੰ ਨਾਮ ਚੇਤੇ ਆਉਂਦਾ, ਇਹ ਉਹਦੀ ਜ਼ਰੂਰਤ ਹੈ ਇਸ ਧਰਤੀ ਤੇ। ਇਹਦਾ ਮਤਲਬ ਨਾਮ ਚੇਤੇ ਉਹਨਾਂ ਚਿਰ ਨਹੀਂ ਆਵੇਗਾ ਜਿੰਨਾ ਚਿਰ ਐਸੇ ਜਨ ਦੀ ਸੰਗਤ ਨਾ ਕੀਤੀ ਜਾਏਗੀ। ਜਨ ਕੈ ਸੰਗ ਚਿੱਤ ਆਵੇ ਨਾਉ, ਨਾਮ ਚੇਤੇ ਵਿੱਚ ਪੱਕਾ ਤਾਂ ਆਵੇਗਾ, ਵਸੇਗਾ ਤਾਂ। ਹਜ਼ੂਰ ਕਹਿੰਦੇ ਆਪ ਮੁਕਤ ਮੁਕਤ ਕਰੈ ਸੰਸਾਰ। ਐਸਾ ਜਨ, ਐਸਾ ਮਨੁੱਖ ਖੁਦ ਮੁਕਤ ਹੈ, ਭਾਵੇਂ ਕਿ ਗੁਣ ਗੁਰੂ ਤੇ ਵੀ ਲਾਗੂ ਕੀਤੇ ਜਾਂਦੇ ਨੇ, ਪਰ ਗੁਰੂ ਤੇ ਪਹਿਲੇ ਮੁਕਤੀ ਦੇਣ ਵਾਲਾ ਹੈ ਨਾ। ਇਹ ਜਿਹੜੀ ਇਹ ਅੰਕ ਹੈ ਸਿੱਖ ਨਾਲ ਸੰਬੰਧਿਤ, ਕਿਉਂਕਿ ਆਪ ਮੁਕਤ, ਗੁਰੂ ਨੂੰ ਮੁਕਤ ਥੋੜੀ ਹੋਣਾ ਇੱਥੇ ਆ ਕੇ, ਗੁਰੂ ਤੇ ਪਹਿਲੇ ਮੁਕਤ ਹੈ। ਉਹਨੇ ਅੱਗੇ ਜਿਹੜੇ ਲੋਕ ਮੁਕਤ ਕੀਤੇ ਨੇ ਉਹਨਾਂ ਦੀ ਗੱਲ ਕਰ ਰਹੇ ਨੇ ਕਿ ਉਹ ਆਪ ਮੁਕਤ ਨੇ, ਮੁਕਤ ਕਰੇ ਸੰਸਾਰ, ਸਾਰੇ ਸੰਸਾਰ ਦੇ ਬੰਧਨ ਖੋਲਣ ਵਾਲੇ। ਹਜ਼ੂਰ ਕਹਿੰਦੇ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹਜ਼ੂਰ ਕਹਿੰਦੇ ਐਸੇ ਜਨ ਨੂੰ ਸਦਾ ਹੀ ਨਮਸਕਾਰ, ਸਦਾ ਹੀ ਉਹਨਾਂ ਦਾ ਸਤਿਕਾਰ ਔਰ ਅਦਬ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਮਨ ਵਿੱਚ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਆਓ ਪਿਆਰ ਸਹਿਤ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ। ਸੋ ਕੱਲ ਸ਼ਾਮ ਦੇ ਦੀਵਾਨ ਵਿੱਚ ਆਪਾਂ ਫਿਰ ਜੋ ਇੱਕ ਅਸ਼ਟਪਦੀ ਬਚੀ ਹੈ ਇਹ ਦੋ ਦਿਨਾਂ ਦੇ ਵਿੱਚ ਸ਼ਾਮ ਦੇ ਦੀਵਾਨਾਂ ਵਿੱਚ ਆਪਾਂ ਵਿਚਾਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।